ठाकुर नदरे नयावे कार में ठाकुर नदरे नयावे कार में ठाकुर नदरे नयावे गाल में पाहण ले लटकावे गाल में पाहण ले लटकावे कार में ठाकुर नदर नयावे गाल में पाहण ले लटकावे आ शब्द असी पिछली शब्द चौंकी च संगत ना रल के असी ये शब्द जिदा लिखिया है वो असी गा चुके हूँ यदा विवेक करना है। विवेक का मतलब भी सारी बाणी च विचार है। जे शब्द की विचार ना की तो असी अपना गुरु नहीं हली किया। बाणी दियां तुकां है जड़ा बंदा पढ़ी जाता शब्द नूं विचार नहीं करता। उद कबीर साहब कहिंदे मेरा गोरी पहला विचार है क्योंकि गुरु की देह गुरु नहीं हुंदी। उहदे अंदर जो ज्ञान हुंदा है उन्नू व्यासीना फड़ना और समझना है। और कबीर साहब कहिंदे कहो कबीर मैं सो गुर पाया जाका नाओ बबेको। साडा सब तो वड्डा गुरु पहला बबेक है। इनू समझना विचार करनी और अपनी मत पिछे रख के शब्दां भी की कह रहे हुण पाहुण दा डिक्शनरी पाहण लफ़ज़ है इहदा डिक्शनरी मीनिंग लैणा पैणा है। दो लफ़ज़ आउंदे आ बाणी च एक पाहण एक पाहुण। जिथे पाहुण होवे उह परौणा है जिथे पाहण आवे उह पत्थर है। इस करके तू पत्थर गल च लै के लटका लैना तो जड़े तेरे जिसम के अंदर ठाकर है वह तेन नज़र नहीं आना क्योंकि तू बहरले ठाकर नूं पतीजना जड़ा गल च लटकाया जां सामने रख के जिहदी पूजा करदा तू। इस करके घर में ने जिसम और घर में ठाकर नजरे ना आवे तू अंदर तो अपने कभी वड़िया नहीं है। किहदे परथाए है वो है जो बुत प्रस्ती करते हैं। शब्द असी ये सूही महला पंजवा पन्ना है 739 739 दे उत्ते असी शब्द पढ़ चुके हाँ। हुण इहदा विवेक करना है कि महाराज की कह रहा है। रहाओ तो बहुत उतलियाँ चोटी दियाँ तुकां है जिन्हां नूं आण के रहाओ च समाउणा। रहाओ असी अली पढ़ांगे। असी शुरू तो पहला ये लाइन पढ़ लीए एक बारी। ठाकुर जड़ा पत्थर पूज के उन्हें रब समझ के भगवान समझ के वो तिलक लाने सारा जिदा पत्थर पूजते है। पत्थर पूजन वाले जिदा अजकल मंदिरों च मूर्तियां पूजिया जा रही है। साडा सारा ज्ञान मूर्ति इन्ना भनदा है जिदा कोई हिसाब नहीं। लेकिन फिर भी साडे गुरु ग्रंथ साहब दी बड़े सत्कार और अदब की आड़ पिछे बुत प्रस्ती हो रही है। गुरु ग्रंथ साहब जी जी ये तो असी अदब तो करना भाई अदब कौन कहना ना करो। कहीं जो तुम तो कहते इन मत्था बना टेको। असी कहने क्यों माँ बाप नू मत्था नहीं टेकीदा। ये साड़ी एडी महान पुस्तक आया इनू मत्था भी टेकना असी पर इनू तुसी गुरु वांगू विवेक ये को ज्ञान लैना तुसी इनू पूजो ना। ये पत्थर पूजना भी उन्हू सुख आसन रोज़ सवेरे करना एक कमरे नू पूरे दे विच उन्हू प्रकाश करके पूरे दे विच चाननी ला के सब कुछ और रोज़ उन्हू प्रकाश करना सवेरे। फिर सारा दिन उदा ही पिया रहिंदा बेचारा। उतों बाद रात नू फिर आण के सुख बाबा जी की सेवा कर लीए। फिर बच्चियां नू भी वक्त पाया हुंदा शाम नू भाई ओ बाबा जी की कमरे की लाइट करे आओ। वो बाबा जी तो सारी दुनिया नू लाइट देने वाला तुसी उन्हू लाइट दिखाउण डए। ये ऐसियां चीज़ां जिहड़ियां कि अदब सत्कार करना सी। सत्कार इस लिहाज ने करना भी सिंह सभा लहर ने ये गुरु ग्रंथ साहब प्रकाश अकाल तख्त क्यों कीता सी। ਕਿਉਂਕਿ ਉੱਥੇ ਖੇਮ ਸਿੰਘ ਬੇਦੀ ਆਪਣਾ ਸਾਹਿਬਜ਼ਾਦਾ ਗੁਰੂ ਨਾਨਕ ਦੀ ਅੰਸ਼ 'ਚੋਂ ਉਹ ਖੇਮ ਸਿੰਘ ਬੇਦੀ ਗੱਦਾ ਲਾ ਕੇ ਬੈਠਦਾ ਸੀ, ਔਰ ਜਿਸ ਵੇਲੇ ਗੱਦਾ ਲਾ ਕੇ ਬੈਠਦਾ ਸੀ ਸਿੰਘ ਸਭਾ ਨਾਲ ਉਹ ਜੰਡਾਂ ਨਾਲ ਬੰਨ ਕੇ ਜਿਹੜੇ ਸਾੜੇ ਗਏ ਉੱਥੇ ਨਨਕਾਣਾ ਸਾਹਿਬ, ਉਹ ਮੋਰਚਾ ਜਿੱਤਿਆ, ਉੱਥੋਂ ਬਾਅਦ ਫਿਰ ਸਿੱਧੇ ਆਇਆਂ ਨੂੰ ਆਏ ਔਰ ਆਣ ਕੇ ਅਤੇ ਉੱਤੇ ਚੜ੍ਹੀਏ ਅਕਾਲ ਤਖ਼ਤ ਦੇ ਉਹ ਬੈਠਾ ਸੀ, ਉਹਦੇ ਪਿੱਛੋਂ ਗੱਦਾ ਕੱਢ ਕੇ ਅਤੇ ਖਿੱਚ ਕੇ ਐਸਾ ਜ਼ੋਰ ਦੀ ਮਾਰਿਆ ਤਲਾਅ 'ਚ ਜਾ ਕੇ ਡਿੱਗਾ, ਉਹ ਭੱਜ ਗਿਆ। ਸਿੰਘ ਜਾ ਚੜ੍ਹੇ ਪੁੱਚੜ 'ਤੇ, ਤੇਜਾ ਸਿੰਘ ਸਾਰੇ ਆਏ ਤਕੜੇ ਸਿੰਘ ਸਭੀਏ, ਉਹਨਾਂ ਨਾਲ ਫੈਸਲਾ ਕੀਤਾ ਵੀ ਇਹੋ ਜਿਹੀ ਜਗ੍ਹਾ ਦੇ ਉੱਤੇ ਕੋਈ ਇਨਸਾਨ ਨਹੀਂ ਅਸੀਂ ਬੈਠਣ ਦਾਂਗੇ, ਸਾਡੀ ਪੂਜਣੀ ਆਹ ਜਿਹੜੀ ਪੁਸਤਕ ਐਡੀ ਵੱਡੀ ਗ੍ਰੰਥ ਆ ਇਹਨੂੰ ਪਹਿਲਾਂ ਬੀੜ ਸਾਹਿਬ ਕਹਿੰਦੇ ਸੀ ਜਾਂ ਪੋਥੀ ਸਾਹਿਬ, ਕਿਉਂ ਬਹੁਤ ਸਾਰੀਆਂ ਪੋਥੀਆਂ ਬੀੜ ਦਿੱਤੀਆਂ ਗਈਆਂ, ਇਕੱਠੀਆਂ ਕਰ ਦਿੱਤੀਆਂ ਗਈਆਂ ਔਰ ਉਹਨਾਂ ਦੇ ਗ੍ਰੰਥ ਬਣਾ ਤਾ ਸਾਂਭ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਬਾਣੀ ਸਾਂਭ ਦਿੱਤੀ ਸਾਨੂੰ, ਕਿਉਂਕਿ ਝੱਲਾਂ 60-60 ਰੁਪਏ ਸਿੱਖਾਂ ਦਾ ਮੁੱਲ ਪੈ ਗਿਆ ਸੀ ਸਿਰਾਂ ਦਾ, ਸਾਰੇ ਝੱਲਾਂ 'ਚ ਸੀ ਪਿੱਛੋਂ ਗੁਰਦੁਆਰੇ ਸਾਰੇ ਇਹ ਉਹ। ਫਿਰ ਜਿਸ ਵੇਲੇ ਕਾਲ ਤਖ਼ਤ ਦੇ ਉੱਤੇ ਪਹਿਲਾਂ ਦੀਆਂ ਗੱਲਾਂ, ਲੇਕਿਨ ਕਾਲ ਤਖ਼ਤ ਦੇ ਉੱਤੇ ਫਿਰ ਉਹ ਚੜ੍ਹੇ, ਕਿਉਂਕਿ ਸਾਰਾ ਨੁਕਸ ਕਿੱਥੋਂ ਪੈਂਦਾ ਹੈ, ਜਿਹੜੇ ਆਪਣਾ ਨਨਕਾਣਾ ਸਾਹਿਬ ਦਾ ਸਾਕਾ ਕਿਉਂ ਹੋਇਆ, ਮਹਾਰਾਜਾ ਰਣਜੀਤ ਸਿੰਘ ਨੇ 500 ਮੁਰੱਬਾ ਜ਼ਮੀਨ ਉਸ ਗੁਰਦੁਆਰੇ ਦੇ ਨਾਂ ਲਾਤੀ, ਉਹਦੀ ਹੋਰ ਆਮਦਨੀ ਕੋਈ ਖਾ ਨਹੀਂ ਸਕਦਾ ਸੀ, ਉਹ ਆਮਦਨੀ ਖਾ ਕੇ ਉਹਦਾ ਬੁੱਧੀ ਭ੍ਰਿਸ਼ਟ ਹੋ ਗਈ। ਵੱਡਾ ਮਹੰਤ ਇਕੱਲਾ ਹੀ 500 ਮੁਰੱਬਾ ਜ਼ਮੀਨ, ਗਰੀਬ ਇਹ ਜ਼ਮੀਨ ਤੁਸੀਂ ਕਿਹਦਾ ਪੈਸੇ ਦੀ ਲਾਈ ਹੈ, ਉਹ ਪਠਾਣਾਂ ਦੇ ਟੈਕਸ ਲਾ ਲਾ ਕੇ ਉਹਨਾਂ ਦਾ ਚੂਸ ਕੇ ਆਪ ਵੀ ਆਪਣੇ ਮਾਲ ਬਣਾਏ, ਔਰ ਜਿਹੜੇ ਟੈਕਸ ਦੇ ਪੈਸਿਆਂ 'ਚੋਂ ਸਰਕਾਰੀ ਪੈਸਿਆਂ 'ਚੋਂ 500 ਮੁਰੱਬਾ ਜ਼ਮੀਨ ਗੁਰੂ ਨਾਨਕ ਅੱਜ ਤੱਕ ਲੱਗੀ ਪਈ ਜਿਹੜੀ ਪੌੜੇ ਦੀ ਜਾੜ ਹੈ। ਇਸੇ ਤਰ੍ਹਾਂ ਗੁਰਦੁਆਰੇ ਹੈ ਸਾਰੇ, ਲੇਕਿਨ ਐਸੀ ਸਿੰਘ ਸਭਾ ਲਹਿਰ ਉੱਠੀ, ਉਹਨਾਂ ਨਾਲ ਪਹਿਲਾਂ ਇਹ ਵੱਡਾ ਕੰਮ ਕੀਤਾ ਵੀ ਹਰ ਐਸੇ ਅਸਥਾਨ ਦੇ ਉੱਤੇ ਕੋਈ ਇਨਸਾਨ ਨਾ ਬੈਠੇ, ਇਹ ਪ੍ਰੈਜੀਡੈਂਟ ਹੈ, ਇਹ ਸਭ ਤੋਂ ਵੱਡੀ ਕਿਤਾਬ ਹੈ, ਇਹ ਸਭ ਤੋਂ ਸਾਡਾ ਆਦਰ ਯੋਗ ਹੈ ਗਿਆਨ ਰੂਪ, ਉਸ ਕਰਕੇ ਉੱਥੇ ਫਿਰ ਪ੍ਰਕਾਸ਼ ਕੀਤਾ। ਔਰ ਉਸ ਤੋਂ ਬਾਅਦ ਸਾਰੇ ਥਾਂ ਇਸੇ ਤਰ੍ਹਾਂ ਹੋਇਆ ਵੀ ਕੋਈ ਵੀ ਹੁਣ ਸਾਰੀ ਸਿੱਖੀ 'ਚ ਦੇਖ ਲਓ ਜਿੱਥੇ ਕਿਤੇ ਆ ਗੁਰੂ ਗ੍ਰੰਥ ਸਾਹਿਬ ਨੂੰ ਮਾਣ ਇੰਨਾ ਦਿੱਤਾ ਵੀ ਇਹਨੂੰ ਪ੍ਰਕਾਸ਼ ਕਰੋ, ਪਰ ਇਹਨੂੰ ਪੂਜੋ ਨਾ, ਇਹਦੇ ਵਿੱਚੋਂ ਗਿਆਨ ਲੈਣਾ ਹੈ। ਤੋ ਇਸ ਕਰਕੇ ਉਹ ਜੋ ਗਿਆਨ ਨਹੀਂ ਕੌਣ ਲੈ ਰਹੀ, ਉਹਨੂੰ ਸਾਡੇ ਇੰਨੇ ਰੁਮਾਲੇ ਕਰੋੜਾਂ ਰੁਪਏ ਦੇ ਲੱਖਾਂ ਰੁਪਏ ਦੇ ਰੁਮਾਲੇ ਇਸ ਦੇਸ਼ 'ਚੋਂ ਜਾਂਦੇ ਹੈ, ਇੱਥੇ ਵਿਚਾਰੀਆਂ ਜੋਬਾਂ ਕਰ ਕਰਕੇ ਲੋਕ ਜਾ ਕੇ ਰੁਮਾਲਾ ਕੀਮਤੀ ਤੋਂ ਕੀਮਤੀ ਲਿਜਾ ਕੇ ਦਰਬਾਰ ਸਾਹਿਬ ਚਾੜ੍ਹਦੇ ਹੈ, ਉਹ ਰੁਮਾਲੇ ਮਤਲਬ ਉਹਨੂੰ ਬਿਲਕੁਲ ਜਿੱਦਾਂ ਮੂਰਤੀਆਂ ਦੇ ਉੱਤੇ ਗੋਟੇ ਵਾਲੇ ਰੁਮਾਲੇ ਜਾਂ ਸਭ ਦਿੱਤੇ ਉਹਦੇ ਸਾਡੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਇਹ ਚੀਜ਼ ਹੋ ਰਹੀ ਆ, ਔਰ ਕੌਮ ਬਦਲ ਰਹੀ ਆ ਹੁਣ ਦੇਖ ਰਹੀ ਹੈ ਵੀ ਇਹ ਅਸੀਂ ਇਹਨੂੰ ਇਹਦਾ ਆਦਰ ਕਰਨਾ ਅਦਬ ਕਰਨਾ ਕਿ ਇਹਨੂੰ ਪੂਜੀ ਜਾਣਾ, ਸਾਰਾ ਦਿਨ ਕੁਛ ਨਹੀਂ ਆ ਪੜ੍ਹਨਾ ਸਾਰਾ ਕੁਛ, ਲੇਕਿਨ ਇਹ ਹੈ ਵੀ ਉਹਦਾ ਅਦਬ ਅਦਬ ਦੀ ਸਾਨੂੰ ਅਦਬ ਕਹਿ ਕੇ ਸਾਡੇ ਕੋਲ ਉਹ ਕੰਮ ਕਰਾਏ ਜਾ ਰਹੇ ਨੇ ਜਿਹੜੇ ਕਿ ਇਨਸਾਨ ਮੈਂ ਸੱਚੀਆਂ ਗੱਲਾਂ ਦੱਸਦਾ, 2 ਸਾਲ ਪੰਜਾਬ 'ਚ ਮੈਂ ਰਿਹਾ, ਐਸਾ ਵੀ ਉਹ ਜਿਹੜੇ ਕਈ ਐਸੇ ਜਥੇ ਹੈ ਐਸੇ ਡੇਰੇ ਹੈ ਜਿਹੜੇ ਪੰਜ ਸਿੰਘ ਅੰਦਰ ਆਣ ਕੇ ਖੰਡ ਪਾਠ ਰੱਖਣਾ ਹੁੰਦਾ ਉੱਥੇ ਰੱਖ ਕੇ, ਔਰ ਉੱਥੋਂ ਬਾਅਦ ਕਿਸੇ ਬੱਚੇ ਨੂੰ ਹੋਰ ਸਾਰਿਆਂ ਨੂੰ ਕੱਢ ਦਿੰਦੇ ਜਿਹਨਾਂ ਨੂੰ ਕੱਢਿਆ ਗਿਆ ਉਸ ਕਮਰੇ 'ਚੋਂ, ਭਾਈ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਖੋਲ੍ਹਣਾ ਵੈਸੇ ਤੁਸੀਂ ਬਾਹਰ ਚੱਲ ਜਾਓ। ਉਹ ਪੰਜ ਸਿੰਘ ਅੰਦਰ ਉਹ ਚੀਥਾ ਨਹੀਂ ਦੇਖਦਾ ਰਿਹਾ, ਉਹ ਕਹਿੰਦਾ ਅੰਦਰ ਕੀ ਉਹਨਾਂ ਨੇ ਕੀਤਾ ਵੀ ਪੰਜ ਸਿੰਘ ਖੜ੍ਹੇ ਹੋ ਗਏ, ਚਾਦਰ ਦਾ ਆਲੇ ਦੁਆਲੇ ਪਹਿਰਾ ਕੀਤਾ ਔਰ ਗ੍ਰੰਥ ਸਾਹਿਬ ਦੇ ਫਿਰ ਰੁਮਾਲੇ ਲਾਉਣੇ ਸ਼ੁਰੂ ਕਰਤੇ ਵੀ ਨੰਗੇ ਨੂੰ ਮਹਾਰਾਜ ਨੂੰ ਕੋਈ ਦੇਖ ਨਾ ਲਵੇ, ਇੱਥੋਂ ਬਹੁਤੀ ਚਿੱਕਾ ਨਹੀਂ ਰਹਿਣੀ ਇਹ ਚੀਜ਼। ਲੇਕਿਨ ਜਿਹੜੀ ਅਗਲੀ ਜਿਨਸ ਉਹ ਮੰਨ ਨਹੀਂ ਰਹੀ, ਜਿਸ ਮੁੰਡੇ ਨੇ ਦੇਖਿਆ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਕੱਢਿਆ, ਔਰ ਉਹ ਜਦ ਹਾਲੀ ਵੀ ਉਹ ਡੇਰਾ ਨਾਨਕ ਸਰੀਏ ਸਾਰਾ ਉਸ ਗੁਰਗ੍ਰੰਥ ਸਾਹਿਬ ਉਹਦੇ ਮਤਲਬ ਉਹ ਕਹਿੰਦੇ ਵੀ ਪਰਦੇ ਕਰਕੇ ਕਰਦਾ ਸਭ ਕੁਛ, ਐਸੀ ਬੁੱਤ ਪ੍ਰਸਤੀ ਹੋ ਰਹੀ ਹੈ ਜਿਸ ਕਰਕੇ ਕਿ ਆਹ ਜਿਹੜਾ ਬੁੱਤ ਪ੍ਰਸਤੀ ਦੇ ਉੱਤੇ ਅਸੀਂ ਚੱਕਿਆ ਵੀ ਸਾਡੇ ਕੌਮ ਦੇ ਵਿੱਚ ਸਭ ਤੋਂ ਜ਼ਿਆਦਾ ਹਿੰਦੂ ਤਾਂ ਆਹ ਕਰਦੇ ਸੀ, ਸਾਡਾ ਉਹਦੇ ਨਾਲੋਂ ਵੀ ਜ਼ਿਆਦਾ ਆ ਹੁਣ ਜਦੋਂ ਸੁਖਾਸਨ ਦੀ ਸਵਾਰੀ ਲਿਆਉਂਦੇ ਸਾਰਾ ਲੁਧਿਆਣੇ ਵੱਡੇ ਗੁਰਦੁਆਰੇ ਔਰ ਕਈ ਘਰ ਵੀ ਪ੍ਰਕਾਸ਼, ਫਿਰ ਉਹਨੂੰ ਲਈ ਫਿਰਦੇ ਨਹੀਂ ਜੀ ਇਸ ਕਮਰੇ 'ਚ ਵੀ ਬਾਬਾ ਜੀ ਦੇ ਚਰਨ ਪਵਾ ਦਿਓ, ਆਹ ਵੀ ਪਵਿੱਤਰ ਹੋ ਜਾਏ, ਆਹ ਵੀ ਪਵਿੱਤਰ ਕਿਹਾ ਕਿ ਆਹ ਗਿਆਨ ਕੇ ਸਾਹਮਣਾ ਜਿਹੜਾ ਵਿਚਲਾ, ਇਸ ਕਰਕੇ ਪੱਥਰਾਂ ਵਾਂਗੂ ਅਸੀਂ ਉਹਨੂੰ ਪੂਜ ਰਹੇ ਹਾਂ, ਉਹਦੇ ਉੱਤੇ ਅਸੀਂ ਸ਼ਬਦ ਲੈ ਰਹੇ ਹਾਂ। ਘਰ ਮੈਂ ਠਾਕੁਰ, ਘਰ ਤੇਰੇ ਜਿਸਮ ਦੇ ਠਾਕਰ ਹੈ, ਠਾਕਰ ਕੀ ਹੈ ਜਿਹਦੀ ਅਸੀਂ ਜਿਹਦੇ ਅੱਗੇ ਸਿੰਘ ਸਭਾ ਨਾਲ ਅਰਦਾਸ ਕੀਤੀ ਸੀ ਵੀ ਸਾਰੇ ਖੜੇ ਹੋ ਕੇ ਪਹਿਲਾਂ ਆਹ ਸ਼ਬਦ ਪੜੋ, ਤੂੰ ਠਾਕਰ ਤੁਮ ਪੈਰ ਦਾ ਜੀਓ ਪਿੰਡ ਸਭ ਤੇਰੀ ਰਾ, ਤੁਮ ਮਾਤ ਪਿਤਾ ਕੌਣ ਹੋਣਾ। ਸਾਰਾ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਚਲ ਜਾਂਦਾ, ਖੜੇ ਹੋ ਕੇ ਠੀਕ ਹੈ ਖੜੇ ਹੋ ਕੇ ਕਰੋ ਅੱਧ ਬਣਾਓ, ਜਿਹਦੇ ਅੱਗੇ ਜਿਹਦੇ ਲਈ ਸ਼ਬਦ ਲਿਖਾ ਪੰਜਵੀਂ ਪਾਤਸ਼ਾਹੀ ਦਾ ਤੂੰ ਠਾਕਰ ਤੋਂ ਪੈਰਦਾਸ, ਉਹ ਠਾਕਰ ਸਾਡਾ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਉਹਦੇ ਲਈ ਲਿਖਿਆ ਘਰ ਮੈਂ ਠਾ, ਸਾਡੇ ਅੰਦਰ ਹੈ ਉਹ ਠਾਕਰ, ਰੱਬ ਸਾਡੇ ਅੰਦਰ ਹੈ, ਜਿਹਦੇ ਅੱਗੇ ਅਰਦਾਸ ਕਰਨੀ ਅੰਤਰਮੁਖੀ ਹੋ ਕੇ ਅਸੀਂ ਅਰਦਾਸ ਕਰਨੀ ਹੈ। ਘਰ ਮੈਂ ਠਾਕ ਨਦਰ ਨਯਾ ਗਾਲ ਮੈਂ ਪਾਹੋ ਲੈ ਲਟਕਾ, ਗਾਲ ਦੇ ਵਿੱਚ ਆ ਜਿੱਦਣ ਸ਼ਿਵਲਿੰਗ ਗਾਲ 'ਚ ਪਾ ਲੈਂਦੇ ਆ, ਚੰਗੀ ਚੀਜ਼ ਆਪਣੇ ਰਿਲੀਜਨ ਦੇ ਸਾਰੇ ਆਪਣੇ ਆਪਣੇ ਤਰੀਕੇ ਸਲੀਵ ਆ ਉਹ ਲਟਕਾ ਲੈਂਦੇ, ਸਾਡੇ ਵੀ ਖੰਡਾ ਵਗੈਰਾ ਜਾਂ ਸਾਰਾ ਮਾੜੀ ਚੀਜ਼ ਨਹੀਂ ਹੈ, ਲੇਕਿਨ ਐਸੀ ਚੀਜ਼ ਹੋ ਚੁੱਕੀ ਹੈ ਵੀ ਇਹਨਾਂ ਚੀਜ਼ਾਂ ਤੋਂ ਗਾਂ ਟੱਪਦੀ ਨਹੀਂ ਕੌਮ। ਉਹ ਕਹਿੰਦੇ ਸਾਡਾ ਸਭ ਤੋਂ ਸੜ ਜਾਣਾ ਜੇ ਬਸ ਅਸੀਂ ਆਹ ਨਿਤਨੇਮ ਦੇ ਪਾਠ ਕਰ ਲਏ, ਇੰਨੇ ਕਰ ਲਏ ਬਸ, ਕਿਉਂਕਿ ਸਾਡੀ ਜੀਨਸ ਦੇ ਵਿੱਚ ਇਹ ਪਾਠ ਪੜ ਚੁੱਕਾ। ਜਿੱਦਣ ਨਾ ਕੋਈ ਪਾਠ ਕਰੇਗਾ ਉਹ ਗਿਲਟੀ ਮਹਿਸੂਸ ਕਰੇਗਾ ਵੀ ਹਾਂ ਯਾਰ ਪਾਠ ਕੋਈ ਘਰ 'ਚ ਕੋਈ ਹੋਰ ਤਰੀਕੇ ਪਿਛਲੇ ਕਰਮਾਂ ਕਰਕੇ ਵਿਗੜ ਪਾਊਗਾ, ਅਗਲੇ ਕਹਿਣਗੇ ਦੇਖਿਆ ਜੀ ਤੁਸੀਂ ਪਾਠ ਛੱਡ ਦਿੱਤਾ ਤੁਹਾਡੇ ਘਰ 'ਚ ਵਿਗੜ ਪੈ ਗਏ। ਇਹ ਐਸੇ ਫੈਕਟ ਹੈ ਜਿਹੜਾ ਸ਼ਬਦ ਨਹੀਂ ਆਉਂਦਾ। ਵਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰੇ ਨਾਮ ਨਾਮ ਨਾਲ ਸਭ ਕੁਛ ਸੋਨਾ ਹੈ ਜਪਣਾ। ਜਿਸ ਵੇਲੇ ਗ੍ਰੰਥ ਸਾਹਿਬ ਨਹੀਂ ਸੀ ਉਸ ਵੇਲੇ ਕੀ ਕਰਦੀ ਸੀ ਦੁਨੀਆ, ਇਸ ਕਰਕੇ ਇਹ ਸਾਰੀ ਚੀਜ਼ ਐਸੀ ਹੈ। ਉਸ ਵੇਲੇ ਆਹ ਸ਼ਬਦ ਪੋਥੀਆਂ 'ਚ ਹੁੰਦੇ ਸੀ ਔਰ ਉਹਦੇ ਮੁਕਾਬਲੇ ਦੇ ਵਿੱਚ ਮਹਾਰਾਜ ਨੇ ਲਿਖਿਆ ਵੀ ਸਾਡੇ ਮੰਦਰਾਂ 'ਚ ਮੂਰਤੀਆਂ ਸਭ ਪੂਜੀ ਜਾਣਾ। ਅੱਜ ਕੱਲ੍ਹ ਸਭ ਤੋਂ ਜ਼ਿਆਦਾ ਪੂਜਾ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਹੈ। ਕਿੰਨੇ ਕੁ ਜਲੂਸ ਕੱਢੇ ਜਾ ਰਹੇ ਨੇ, ਉਹ ਕਿੰਨਾ ਪੈਸਾ ਖਰਚ ਕਰ ਰਿਹਾ, ਕਿੰਨਾ ਸਾਰਾ, ਪਰ ਗਿਆਨ ਕੋਈ ਨਹੀਂ ਦੇਖਦਾ। ਅੱਜ ਅਸੀਂ ਉਹ ਚੀਜ਼ ਐਲਾਨ ਕਰਨ ਲੱਗੇ ਜੋ ਅੱਜ ਤੋਂ ਫਿਰੇ 30-40 ਸਾਲ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਰਾ ਇਕੱਠ ਹੋਇਆ ਸੀ ਪੰਥ ਦਾ। ਉੱਥੇ ਪੇਪਰ ਸਰਦਾਰ ਗੰਡਾ ਸਿੰਘ ਹਿਸਟੋਰੀਅਨ ਨਾਲ ਪੇਪਰ ਪੜ੍ਹਿਆ, ਬੜੇ ਸਾਦੇ ਸੀ, ਪਿੰਡ 'ਚ ਹੱਥ ਪਾ ਕੇ ਖੜ੍ਹੇ ਹੋ ਗਏ ਸਾਰੇ। ਹੁਣ ਤਾਂ ਉਹ ਚਲਾ ਗਿਆ ਪਰ ਪੰਥ ਲਈ ਉਹ ਚੀਜ਼ ਲਿਖ ਕੇ ਦੇ ਗਿਆ ਜਿਹੜੀ ਸਿੱਖ ਰਿਵਿਊ ਰਸਾਲੇ 'ਚ ਜਮ੍ਹਾਂ ਪਈ ਹੈ। ਉਹ ਕਹਿੰਦਾ ਵੀ ਕਿਤੇ ਨਿਸ਼ਾਨੀ ਨਹੀਂ ਮਿਲਦੀ। ਆਹ ਜਿਹੜਾ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਸਭ ਸਿੱਖਣ ਕੋ ਹੁਕਮ ਹੈ, ਪਰ ਰਾਜ ਕਰਿਆ ਕਹਿੰਦਾ ਅਸੀਂ ਟੋਲ ਟੋਲ ਮਰ ਗਏ ਵੀ ਕਿਥਰੇ, ਅਤੇ ਇਸ ਤਰ੍ਹਾਂ ਬੋਲਾ ਬਣ ਗਿਆ ਜਿੱਦਾਂ ਸਿੰਘਾਂ ਨਾਲ ਬਣਾ ਲਿਆ ਉਹ ਸਾਰਾ, ਪਰ ਅਸੀਂ ਉਸੇ 'ਤੇ ਆ ਰਹੇ ਹਾਂ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਔਰ ਉਹਨੇ ਕਿਹਾ ਵੀ ਮੈਂ ਸਾਰੀ ਹਿਸਟਰੀ ਫੋਲ ਰਿਹਾ, ਕਿਤੇ ਨਿਸ਼ਾਨ ਨਹੀਂ ਮਿਲਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਿਸਟਰੀ 'ਚ ਜਾਂ ਸਾਰੀਆਂ 'ਚ ਵੀ ਉਹ ਇਹਨੂੰ ਗੁਰਿਆਈ ਗੱਦੀ ਦੇ ਗਏ ਹੋਣ। ਉਹਨਾਂ ਦੇ ਲਫਜ਼ ਹੁਣ ਪੜ੍ਹ ਲਓ, ਜਾ ਕੇ ਮੈਂ ਹਾਜ਼ਰ ਸੀ, ਮੇਰੀ ਡਿਊਟੀ ਸੀ ਵੀ ਇਹਨਾਂ ਦਾ ਜਿੰਨਾ ਕੀਰਤਨ ਜਾਂ ਪੇਪਰ ਪੜ੍ਹਨ, ਉਹਨਾਂ 'ਤੇ ਤੁਸੀਂ ਸ਼ਬਦਾਂ ਰਾਹੀਂ ਸਾਰਾ ਕੀਰਤਨ ਕਰਨਾ ਹੈ। ਉੱਥੇ ਸਾਰੇ ਮਤਲਬ ਅੱਜ ਸੇਧਾਂ ਜਿਹੜੇ ਬੰਦੇ ਹਾਜ਼ਰ ਹੈ, ਆ ਸਾਡਾ ਵੇਦਾਂਤੀ ਜੀ ਉਸ ਵੇਲੇ ਜਵਾਨੀ ਅਵਸਥਾ 'ਚ ਛੋਟੀ ਇਹ ਸਾ, ਉਸ ਵੇਲੇ ਦਾ ਮੇਰੇ ਦਿਮਾਗ 'ਚ ਐਸੀ ਚੀਜ਼ ਪੈ ਗਈ ਵੀ ਇਹ ਐਡਾ ਵੱਡਾ ਹਿਸਟੋਰੀਅਨ ਇਹ ਗੱਲ ਲਿਖ ਰਿਹਾ ਵੀ ਕਿਤੇ ਉਹ ਮਹਾਰਾਜ ਠੀਕ ਹੈ ਸਮਾ ਗਏ ਸਭ ਕੁਛ ਕਹਿ ਗਏ। ਉਹ ਗੁਰੂ ਮਹਾਰਾਜ ਨੇ ਤਾਂ ਪਹਿਲਾਂ ਹੀ ਆਪਣੇ ਸ਼ਬਦ 'ਚ ਦਿੱਤਾ ਜਿਹੜਾ ਰੋਜ਼ ਤੁਸੀਂ ਸੁੰਦਰ ਗੁੜਕੇ 'ਚ ਦਸਮ ਪਾਤਸ਼ਾਹ ਦਾ ਸ਼ਬਦ ਹੈ, ਗਿਆਨ ਗੁਰੂ ਆਤਮ ਉਪਦੇ ਕੰਮ ਉਪਦੇ। ਉਹ ਸ਼ਬਦ ਹੈ ਦਸਮ ਪਾਤਸ਼ਾਹ ਦਾ, ਰੇਮਨ ਐਸੋ ਕਰ ਸੰਨਿਆਸਾ, ਔਰ ਸ਼ਬਦ ਆਏ, ਸ਼ਬਦ ਆਏ ਤੇ ਮਹੱਲਿਆਂ ਨੂੰ ਆਏ, ਸ਼ਬਦ ਆਏ ਤੇ ਭਗਤਾਂ ਨੂੰ ਆਏ, ਸ਼ਬਦ ਆਏ ਤੇ ਗੁਰੂ ਗੋਬਿੰਦ ਸਿੰਘ ਜਿਹੜਾ ਐਡਾ ਵੱਡਾ, ਉਹਨਾਂ ਨੇ ਸ਼ਬਦ ਸਾਨੂੰ ਸੁੰਦਰ ਗੁਟਕੇ 'ਚ ਉਹਦੇ ਸ਼ਬਦ ਪੜਿਆ ਕਰੋ। ਰੇਮਨ ਐਸੋ ਕਰ ਸੰਨਿਆਸਾ, ਬੰਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋ ਕੇ ਮਜਨ ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭਪੂਤ ਲਗਾਓ, ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਛਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਬੋ, ਵੈਭੋ ਤ੍ਰੈ ਗੁਣ ਤੀਤ, ਕਾਮ ਕ੍ਰੋਧ ਹੰਕਾਰ ਲੋਭ ਹੱਠ, ਮੋਹ ਨ ਮਨ ਸੁਲਾਵੈ, ਤਬ ਹੀ ਆਤਮ ਤੱਤ ਕੋ ਦਰਸੈ, ਪਰਮ ਪੁਰਖ ਹੈ ਪਾਵਾ। ਆਹ ਦਸਮ ਪਾਤਸ਼ਾਹ ਜਿਹੜਾ ਪਹਿਲਾਂ ਹੀ ਇਹ ਮਨਾ ਕਰ ਗਿਆ ਹੈ, ਘਰ ਮੈਂ ਥਾਕ ਨਜ਼ਰ ਨਾਇਆ, ਕਾਲ ਮੈਂ ਪਾ ਨੂੰ ਲੈ ਲਟਕਾਵੈ, ਘਰ ਮੈਂ ਪੁਰ ਨਜ਼ਰ ਨਾਇਆਵੈ, ਕਾਲ ਮੈਂ ਪਾ ਹੁਣ ਲੈ ਲਟਕਾਵੈ। ਆਓ ਦਸਮ ਪਾਤਸ਼ਾਹ ਦੇਖੀਏ ਕੀ ਕਹਿੰਦੇ ਇਹਨਾਂ 'ਤੇ, ਰੋਜ਼ ਪੜ੍ਹਦੇ ਹੋ ਤੁਸੀਂ ਸਵਾਈਆਂ 'ਚ। ਕਾਹੂ ਲਾਹਨ ਪੂਜ ਧਰਿਓ ਸਿਰ, ਕਾਹੂ ਲਲ ਇੰਗਰੇ ਲਟਕਾ, ਕਾਹੂ ਲਖੋ ਹਰ ਵਾਚੀ ਦਸਾ ਮੈਂ, ਕਾਹੂ ਪੁਛਾ ਕੋ ਸੀਸ ਨਵਾਯੋ, ਕਦੀ ਤੂੰ ਪੱਥਰ ਨੂੰ ਲੈ ਕੇ ਉਹਨੂੰ ਪੂਜ ਕੇ, ਸਾਹਮਣੇ ਹਿੰਦੂ ਕੌਮ ਸੀ ਜੋ ਕਰ ਰਹੀ ਸੀ ਸਭ ਕੁਛ, ਕਿਉਂ ਕਿਉਂ ਉਹਨਾਂ ਨੇ ਸੋਈਆ ਲਿਖਿਆ, ਉਹਨਾਂ ਨੇ ਔਰੰਗਜ਼ੇਬ ਦੀ ਚਿੱਠੀ ਜਿਹੜੀ ਅਸਲ ਆ ਉਹਨਾਂ ਦੀ ਆਪਣਾ ਜ਼ਫਰਨਾਮਾ ਫਤਿਹਨਾਮਾ, ਉਹਦੇ 'ਚੋਂ ਲਿਖਦੇ ਔਰੰਗਜ਼ੇਬ, ਤੂੰ ਤੇਰੇ ਤੂੰ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ, ਇਹ ਪਹਾੜੀ ਰਾਜੇ ਮੇਰੇ ਕਿਉਂ ਵੈਰ ਪੈ ਗਏ, ਮੇਰਾ ਬਾਪ ਇਸ ਧਰਤੀ 'ਤੇ ਆਣ ਕੇ ਉਹਨੇ ਹੈੱਡਕੁਆਰਟਰ ਬਣਾਇਆ ਆਪਣਾ, ਮਾਖੋ ਦਾ ਪਿੰਡ ਸਾਰਾ, ਔਰ ਉੱਥੋਂ ਬਾਅਦ ਇਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਾਖੋਵਾਲ, ਔਰ ਉਹਨਾਂ ਨੇ ਇੱਥੇ ਆਣ ਕੇ ਡੇਰਾ ਲਾ ਕੇ ਤਾਂ ਸਭ ਕੁਛ ਕੀਤਾ, ਪਰ ਇਹ ਪਹਾੜੀ ਰਾਜੇ ਸੜ ਗਏ, ਭਈ ਇਹ ਪੱਥਰ ਪੂਜਣ ਵਾਲੇ ਹੈ, ਔਰ ਉਹਨਾਂ ਨੂੰ ਵੀ ਤੰਗ ਕੀਤਾ, ਹੁਣ ਮੈਨੂੰ ਤੰਗ ਕਰ ਰਹੇ, ਮੇਰੇ ਅਗੇਂਸਟ ਤੇਰੇ ਕੋਲ ਅਰਜ਼ੀਆਂ ਭੇਜ ਰਹੇ ਨੇ। ਉਹਨਾਂ ਨੇ ਲਿਖਿਆ ਕਿ ਉਹ ਬੁੱਤ ਪ੍ਰਸਤੰਤ ਕੇ ਮਨ ਬੁੱਤ ਸ਼ਿਕਨ, ਪਰ ਛਿੰਚਾ ਲੈਟਰ ਉਹ ਪੱਥਰਾਂ ਨੂੰ ਪੂਜਣ ਵਾਲੇ ਹੈ, ਦਸਮ ਪਾਤਸ਼ਾਹ ਪੱਥਰਾਂ ਨੂੰ ਤੋੜਨ ਵਾਲਾ ਹੈ, ਮੈਂ ਪੱਥਰਾਂ ਨੂੰ ਤੋੜਨ ਵਾਲਾ ਹੈ, ਇਹ ਪੂਜਣ ਵਾਲੇ ਹੈ, ਤਾਂ ਮੇਰੇ ਵੈਰੀ ਹੋ ਗਏ। ਉਹ ਗੁਰੂ ਜਿਹੜਾ ਆਪਣੇ ਲੈਟਰ 'ਚ ਔਰੰਗਜ਼ੇਬ ਨੂੰ ਲਿਖ ਰਿਹਾ, ਤੁਹਾਨੂੰ ਪੂਜਣ ਨਾਲ ਗ੍ਰੰਥ ਪੂਜਣ ਹੀ ਕਿੱਦਾਂ ਦੇ ਸਕਦਾ, ਕਿਉਂ ਬੁੱਤ ਪ੍ਰਸਤੰਤ ਕੇ ਮਨ ਬੁੱਤ ਸ਼ਿਕਨ, ਤੂੰ ਸਮਝਣ ਦੀ ਕੋਸ਼ਿਸ਼ ਕਰ, ਆ ਮੇਰੇ ਦੇਸ਼ 'ਚ ਆ ਜਾ, ਤੇਰਾ ਵਾਲ ਨਹੀਂ ਵਿੰਗਾ ਹੋਊਗਾ, ਦੋ ਘੋੜੇ ਵਧੀਆ ਤੈਨੂੰ ਦਾਂਗਾ, ਤੂੰ ਬੜਾ ਬਹਾਦਰ ਹੈ, ਔਰ ਦੋ ਸਾਥੀ ਆਪਣੇ ਬਹਾਦਰ ਤੋਂ ਬਹਾਦਰ ਦੋ ਜਣੇ ਨਿਕਲਿਓ ਮੈਦਾਨ 'ਚ, ਮੈਂ ਇਕੱਲਾ ਨਿਕਲਾਂਗਾ, ਔਰ ਉਸ ਉਹ 'ਚ ਹੋਰ ਅਸੀਂ ਨਾਲ ਦੀ ਨਾਲ ਅਸੀਂ ਹਿਸਟਰੀ ਖੋਲਦੇ ਆਉਂਦੇ ਹਾਂ ਉਹਨਾਂ ਦੀ ਅਸਲ ਲੈਟਰ 'ਤੇ, ਵੀ ਦਸਮ ਪਾਤਸ਼ਾਹ ਦਾ ਬੈਂਟ ਆਫ ਮਾਇੰਡ ਕੀ ਹੋਣਾ ਜਿਸ ਵੇਲੇ ਆਹ ਸਵਈਆ ਉਹਨਾਂ ਨੇ ਲਿਖਿਆ। ਆਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਕਰੇ ਨੀ, ਨੋ ਰਾਮ ਰਹੀਮ ਪੁਰਾਨ ਪੁਰਾ, ਅਨੇਕ ਕਹੇ ਮਤ ਏਕ ਨ ਮਾਨਿਓ, ਇਹ ਸਵਈਆ ਤੁਹਾਨੂੰ ਚੰਗੀ ਤਰ੍ਹਾਂ ਯਾਦ ਆ। ਆਹ ਅਸੀਂ ਸ਼ਬਦ ਦੇਣ ਲੱਗੇ ਹਾਂ ਉਹਨਾਂ ਦਾ ਸਵਈਆ। ਕਾਹੂ ਨ ਪਾਹਨ ਪੂਜ ਧਰਿਓ ਸਿਰ, ਕਾਹੂ ਨ ਲਿੰਗ ਗਰੇ ਲਟਕਾ, ਕਾਹੂ ਲਖਿਓ ਹਰ ਵਾਚੀ ਦਸਾ, ਕਾਹੂ ਪਛਾ ਕੋ ਸੀ ਸੁਨਵਾਇਓ। ਕਦੀ ਤੂੰ ਪੱਥਰ ਪੂਜ ਕੇ ਤੁਸੀਂ ਉੱਤੇ ਸਿਰ ਦੇ ਰੱਖ ਲੈਂਦੇ ਹੋ। ਕਾਹੂ ਲੈ ਪਾਹਨ ਪੂਜ ਧਰਿਓ ਸੁ, ਪਾਹਨ ਮੈਨੇ ਪੱਥਰ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਨਾ ਫਿਰ ਤੁਸੀਂ ਸ਼ਿਵ ਜੀ ਦਾ ਲਿੰਗ ਗਲੇ ਲਟਕਾ ਲੈਂਦੇ ਹੋ, ਲਿੰਗ ਗਰੇ ਲਟਕਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਨਾ ਲਿੰਗ ਗਰੇ ਲਟਕਾਇਓ। ਕਦੀ ਕੋਈ ਬੁੱਤਾ ਪੱਛਾ ਮਾਰਨ ਵਾਜ ਕਰ ਰਿਹਾ, ਕੋਈ ਕਹਿੰਦਾ ਇੱਧਰ ਹੀ ਰੱਬ ਹੈ, ਕੋਈ ਇੱਧਰ ਹੀ ਰੱਬ ਹੈ, ਸਾਰੀਆਂ ਦਸਾਂ। ਕਾਹੂ ਨਾ ਪਾਹਨ ਪੂਜ ਧਰਿਓ ਸਿਰ, ਕਾਹੂ ਨਾ ਲਿੰਗ ਗਰੇ ਲਟਕਾਇਓ। ਕੋ ਬੁੱਤਾਨ ਕੋ ਪੂਜਤ ਹੈ ਪਸ, ਜਿਹੜਾ ਬੁੱਤਾਂ ਨੂੰ ਪੂਜਦਾ ਪਸ਼ੂ ਹੈ, ਜਿਹੜਾ ਬੁੱਤਾਂ ਨੂੰ ਪੂਜਦਾ ਪਸ਼ੂ ਹੈ, ਜਾਂ ਬੁੱਤਾਂ ਵਾਂਗੂ ਕਿਸੇ ਚੀਜ਼ ਨੂੰ ਵੀ ਪੂਜਦਾ ਪਸ਼ੂ ਹੈ। ਕਾਹੂ ਨੇ ਪਾਹਨ ਪੂਜ ਧਰਿਓ ਸਿਰ, ਕਾਹੂ ਨੇ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਸਾਂ ਮੈਂ, ਕੋਈ ਪੁੱਛਾਂ ਕੋ ਸੀਸ ਨੂੰ ਆਇਓ, ਕੋਊ ਬੁਤਾਨ ਕੋ ਪੂਜਤ ਹੈ ਪਸ। ਰੋਜ਼ ਨਿਤਨੇਮ ਕਰਦਾ ਸਿੰਘ, ਕੰਮ ਉਹ ਹੀ ਕਰਨਾ ਜੋ ਮਨਾ ਕੀਤਾ ਹੈ। ਕੋਊ ਬੁਤਾਨ ਕੋ ਪੂਜਤ ਹੈ ਪਸ, ਕੋਊ ਮਿਰਤਾਨ ਕੋ ਪੂਜਨ ਤਾਓ, ਕਬਰਾਂ ਨੂੰ, ਮੋਇਆਂ ਨੂੰ, ਮੁਰਦਿਆਂ ਨੂੰ ਮਿਰਤਾਨ ਕੋ ਪੂਜਨ ਤਾਓ। ਕੂਰ ਕਿਰਿਆ ਉਰਜਿਓ ਸਭ ਹੀ ਜਾਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਆ। ਦੂਸਰਾ ਸਵਈਆ ਨੂੰ ਦਿੱਤਾ, ਕਹਾਂ ਪਏ ਹੋ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਅੱਖਾਂ ਮੀਚ ਕੇ ਤੂੰ ਕੀ ਧਿਆਨ ਲਾ ਕੇ ਬੈਠ ਜਾਂਦਾ, ਮੂੰਦ ਕੇ ਬੈਠ ਰਹੇ ਹੋ, ਲੋਚਨ ਅੱਖਾਂ ਮੀਚ ਕੇ ਧਿਆਨ 'ਚ ਜਾਣਾ ਮਨਾ ਹੈ, ਪਹਿਲਾਂ ਸਾਡਾ ਪੌਡਾ ਹੀ ਨਾਮ ਜਪਣ ਦਾ ਹੈ। ਕਾਹੂ ਲੈ ਕਹਾਂ ਪਿਓ ਜੋ ਦੋ ਕੀ ਲੈ ਲੇਂਗੇ ਨਾ, ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਬਗਲੇ ਵਾਂਗੂ ਧਿਆਨ ਲਾਇਆ ਵੀ ਕਦੋਂ ਡੱਡੀ ਆਵੇ ਤਾਂ ਮੈਂ ਚੱਕਾਂ। ਕਹਾਂ ਪਾਹਨ ਪੂਜ ਬਕ ਧਿਆਨ ਲਗਾਇਓ, ਫਿਰ ਨਹਾ ਜਾ ਤੈਨੂੰ ਨਹਾਉਣ 'ਚ। ਬ੍ਰਾਹਮਣ ਰੋਜ਼ ਨਹਾਉਂਦਾ ਸੀ, ਰੋਜ਼ ਸਾਡੀ ਸਿੱਖੀ 'ਚ ਸਭ ਤੋਂ ਜ਼ਿਆਦਾ ਆ ਸੰਤ ਡੈਮੀਆਂ ਨਾਲ ਜਾਂ ਸਾਰੀ ਸਿੱਖੀ 'ਚ ਇਹ ਵਹਿਮ ਪਾਏ ਆ ਵੀ ਨਹਾਉਣਾ ਬੜਾ ਜ਼ਰੂਰੀ ਹੈ, ਜਦਕਿ ਬਾਬਾ ਨਾਨਕ ਕਹਿੰਦਾ ਸਾਧ ਭਲੇ ਅਨਨਾਤਿਆਂ। ਮਤਲਬ ਜਿਹੜੀ ਚੀਜ਼ ਮਨਾ ਕੀਤੀ ਹੈ ਉਹ ਸਭ ਤੋਂ ਜ਼ਿਆਦਾ ਹੋ ਰਹੀ ਹੈ, ਮਾੜਾ ਚੀਜ਼ ਨਹੀਂ ਹੈ, ਸਾਰਾ ਚੰਗਾ ਕਰਮ ਆ, ਪਰ ਇਹ ਬ੍ਰਾਹਮਣਵਾਦ ਹੈ। ਬ੍ਰਾਹਮਣ ਰੋਜ਼ ਨਹਾਉਂਦਾ ਸੀ, ਕਹਿੰਦਾ ਜਾ ਸੱਤਾਂ ਸਮੁੰਦਰਾਂ 'ਚ ਨਾਲਾ ਜਾ ਕੇ, ਸੱਤਾਂ ਸਮੁੰਦਰਾਂ ਤੈਨੂੰ ਚੈਨ ਨਹੀਂ ਨਾ ਆਉਂਦਾ ਨਹਾਉਣ ਤੋਂ ਬਗਾ, ਤੂੰ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਨਾਥ ਫਿਰੀਓ ਲਈਏ ਸਾਤ ਸਮੁੰਦਰ ਜਾ, ਤੇਰਾ ਆ ਵੀ ਲੋਕ ਗਿਆ ਅਤੇ ਅਗਲਾ ਲੋਕ ਵੀ ਗਿਆ, ਲੋਕ ਗਿਓ ਪਰ ਲੋਕ ਗਵਾਇਓ, ਔਰ ਫਿਰ ਤੂੰ ਜ਼ਹਿਰੀ ਬੰਦਿਆਂ ਨਾਲ ਬੈਠ ਕੇ ਬਹਿਸਾਂ ਕਰਦਾ ਬ੍ਰਾਹਮਣਾ, ਵੀ ਆਹ ਆਹ ਚੀਜ਼ ਆ ਸਾਡੇ ਵੀ ਬੜੀ ਬਹਿ, ਆਹ ਗੁਰਮਤ ਆ, ਆਹ ਗੁਰਮਤ ਨਹੀਂ, ਆਹ ਗੁਰਮਤ ਨਹੀਂ, ਆ ਬਹਿਸਦੇ ਆ ਸਾਰੇ। ਤੋ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਸ ਧਿਆਨ ਲਗਾਇਓ, ਨਾਥ ਫਿਰੀਓ ਲਈ ਸਾਤ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਬਹਿਸ ਬਤਾਇਓ, ਬਹਿਸਾਂ ਸ਼ੁਰੂ ਹੋ ਗਈਆਂ। ਸਾਚ ਕਹੋ ਸੁਣ ਲਿਓ ਸਭਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾਇਓ। ਪੁਰਾਣੇ ਸੁੰਦਰ ਗੁਟਕਿਆਂ 'ਚ ਅਸੀਂ ਕਈ ਟੇਪਾਂ ਰਾਹੀਂ ਬੇਨਤੀਆਂ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਨੂੰ ਵੀ, ਅਕਾਲ ਤਖਤ ਨੂੰ, ਉਹ ਦਸਮ ਪਾਤਸ਼ਾਹ ਦੀ ਬਾਣੀ ਬਦਲੀ ਹੈ ਨਵੇਂ ਗੁਟਕਿਆਂ 'ਚ ਸੁੰਦਰ 'ਚ, ਉੱਥੇ ਸਾਚ ਦੇ ਪੁਰਾਣਿਆਂ 'ਚ ਸਾਚ ਦੇ ਚਿੱਚੇ ਨੂੰ ਔਂਕੜ ਹੈ, ਔਰ ਕਹੂ ਕਹੂ ਨਹੀਂ ਹੈ, ਇਹਨਾਂ ਨੇ ਕਰੌੜਾ ਪਾ ਕੇ ਉੱਤੇ ਬਿੰਦੀ ਪਾ ਦਿੱਤੀ ਵੀ ਮੈਂ ਸੱਚ ਕਹਿ ਰਿਹਾ, ਬਾਂਹ ਚੱਕ ਕੇ ਸਾਚ ਕਹੂ ਸੁਣ ਲਿਓ, ਸਾਰੇ ਲੋਕੋ ਸੁਣ ਲਓ। ਪੁਰਾਣੇ ਗੁਟਕਿਆਂ 'ਚ ਸਾਚ ਕਹੋ, ਮੂੰਹ ਦੇ ਨਾਲ ਸੱਚ ਕਹੋ, ਜਿੱਦਾਂ ਕਹੋ ਨਾਨਕ ਹਰ ਭਜ ਬਣਾ ਔਂਕੜ ਹੈ, ਉੱਥੇ ਵੀ ਮਹਾਰਾਜ ਨਾ ਉਸ ਦਾ ਉਪਦੇਸ਼ ਹੈ ਵੀ ਸੱਚ ਨੂੰ ਕਹਿ ਔਰ ਇੱਕ ਵਾਰੀ ਵੀ ਸੁਣਨਾ ਮਿਸ ਨਾ ਕਰ। ਸ਼ਬਦ ਸੁਰ ਦੀ ਕਿੱਡੀ ਵੱਡੀ ਖੇਡ ਦਸਮ ਪਾਤਸ਼ਾਹ ਨੇ ਦਿੱਤੀ ਔਰ ਉਹ ਵਿਗਾੜੀ ਜਾ ਰਹੇ ਨੇ। ਸਾਚ ਕਹੋ ਸੁਣ ਲਿਓ, ਸਭ ਹੈ ਸਾਰਿਆਂ ਨੂੰ ਸੁਣ, ਜਿੰਨਾ ਕਹਿਣਾ ਉਹਨੂੰ ਮਿਸ ਨਾ ਹੋਣ ਦੇ। ਸਾਚ ਕਹੋ ਸੁਣ ਲਿਓ ਸਭ ਹੈ, ਔਰ ਪ੍ਰੇਮ ਨਾ ਜਪ ਫਾਹਾ ਨਾ ਵੱਢ। ਇਹ ਹੈ ਪ੍ਰੇਮਾ ਭਗਤੀ। ਸਾਚ ਕਹੋ ਸੁਣ ਲਿਓ ਸਵੇ, ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਪਾਇਓ। ਬਾਕੀ ਤੂੰ ਨਾਈ ਜਾਂਦਾ, ਸਭ ਕੰਮ ਕਰੀ ਜਾਂਦਾ। ਉਹ ਮਹਾਰਾਜ ਕਹਿੰਦੇ ਪਸ਼ੂਆਂ ਦੇ ਬੁੱਤਾਂ ਨੂੰ, ਬੁੱਤਾਂ ਨੂੰ ਪਸ਼ੂਆਂ ਵਾਂਗੂ ਪੂਜਣਾ, ਔਰ ਸਾਰਾ ਕੁਛ ਜਿੰਨਾ ਵੀ ਹੈ ਮਹਾਰਾਜ ਨੇ ਦੋਵਾਂ ਸਵਾਈਆਂ 'ਚ। ਅਸੀਂ ਫਿਰ ਸ਼ੁਰੂ ਕਰਦੇ ਹਾਂ, ਪਹਿਲਾਂ ਕਹਾਂ ਪਿਓ ਜਦੋਂ ਲੋਚ ਰੋਜ਼ ਪਾਠ ਕਰਦੇ ਹੋ, ਜੇ ਉਹਦਾ ਵਿਵੇਕ ਨਾ ਕਰੋਗੇ ਵੀ ਚ ਕੀ ਪਾਠ ਕਰਨ ਨਾਲ ਕੀ ਫਾਇਦਾ, ਕੰਮ ਤਾਂ ਉਹੀ ਕਰੀ ਜਾਣੇ। ਹਾਂ ਪਾਠ ਕਰ ਲਿਆ ਜੀ ਸਵਾਈਆਂ ਦਾ, ਸੋਧਾ ਸਵਾਈਆਂ ਦਾ। ਕਹਾਂ ਪਿਓ ਜਦੋਂ ਲੋਚਨ ਮੂੰਦ ਕੇ, ਦੋ ਅੱਖਾਂ ਮੂੰਦ ਕੇ ਬੈਠ ਕੇ ਤੂੰ, ਕਹਾਂ ਪਿਓ ਜਦੋਂ ਲੋਚਨ ਮੂੰਦ ਕੇ ਬੈਠ ਰਿਹੋ, ਬਕ ਧਿਆਨ ਲਗਾਇਓ, ਨਾਥ ਫਰੀਓ ਲਈ ਸਾਧ ਸਮੁੰਦਰ ਲੋਕ ਗਿਓ ਪਰ ਲੋਕ ਗੁਆਇਓ, ਬਾਸ ਕੀ ਹੋ ਵਿਖਿਆਨ ਸੋ ਬੈਠ ਕੇ, ਐਸੇ ਐਸੋ ਬਹਿਸ ਬਤਾਇਓ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਪਾਇਓ। ਔਰ ਦੂਸਰਾ ਹੈ ਕਾਹੂ ਲੈ ਪਾਹਨ ਪੂਜ ਤਰਿਓ ਸਿਰ, ਕਾਹੂ ਨੇ ਲਿੰਗ ਗਰੇ ਲਟਕਾਇਓ। ਔਰ ਉਹਦੇ ਲਈ ਆਹ ਸ਼ਬਦ ਹੈ, ਘਰ ਮੈਂ ਠਾਕ ਨਦਰ ਨਾ, ਫਿਰ ਕੋ ਘਰ ਮੈਂ ਨਦਰ ਨਾ, ਗਲ ਮੈਂ ਪਾਹਾਂ ਲੈ ਲਟਕਾਵੇ, ਘਰ ਮੈਂ ਠਾਕ ਨਦਰ ਮੈਂ ਪਾਹਣ ਲੈ ਲਟਕਾ, ਪਰ ਮੈਂ ਪੂਲਾ ਸਾਕਤ ਫਿਰਤਾ ਨੀਰ ਬਰੋਲੇ, ਖਪੇ ਖਪੇ ਮੈਂ ਪਾਣੀ ਪਾਣੀ, ਤੂੰ ਪਾਣੀ ਦੀ ਦੁੱਧ ਦੀ ਜਗ੍ਹਾ ਪਾਣੀ ਰੜਕਣ ਡਿਆ, ਪਰ ਮੈਂ ਪੂਲਾ ਨੀਰ ਬਰੋਲੇ, ਖਪੇ ਖਪੇ ਮਰਦਾ। ਇੱਥੇ ਰੌਲ ਆਇਆ ਕਾਹਦੇ ਤੇ, ਨੀਰ ਬਰੋਲੇ ਖਪੇ ਖਪੇ ਮਰਦਾ, ਨੀਰ ਬਰੋਲੇ ਖਪੇ ਖਪੇ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅਦਬ ਅਦਬ ਦੀ ਅਦਬ ਦੀ ਆੜ 'ਚ ਇਹਦਾ ਜੀ ਹੁਣ ਸੁਖਾ ਸੁਣਾਉਣਾ, ਇਹਦਾ ਜੀ ਆਪ ਮਤਲਬ ਇੰਨੇ ਲਫ਼ਜ਼ ਅਦਬ ਦੇ ਚੰਗੇ ਦਿੱਤੇ ਹੈ, ਪਰ ਅਗਿਆਨਤਾ ਹੈ ਉਹ ਉਹਨਾਂ ਨਾਮ, ਤੁਸੀਂ ਉਹਨੂੰ ਦੇਖ ਕੇ ਇੱਕ ਪਾਲ ਜਾਂ ਸਮਝ ਕੇ ਨਾਮ ਜਪੋ ਤਾਂ ਕਿ ਜਨਮ ਸੰਵਰੇ ਜਾਏ। ਇਹ ਕਰਮ ਕਾਂਡ ਦਾ ਬਾਕੀ ਜਿੰਨੀ ਪੂਜਾ ਕਰਨੀ ਗ੍ਰੰਥ ਸਾਹਿਬ ਦੀ ਜਾਂ ਸਾਰਾ ਕੁਝ ਜੋ ਹੋ ਰਿਹਾ ਹੈ, ਫੁੱਲਾਂ ਦੇ ਹਾਰ ਚੜਾਉਣੇ ਸਭ ਅਸੀਂ ਪਿੱਛੇ ਕੱਢੀ ਆ ਰਹੇ ਹਾਂ, ਵੀ ਇਹ ਸਭ ਬਾਣੀ ਮਨ੍ਹਾ ਕਰਦੀ ਹੈ। ਸਾਡਾ ਐਸਾ ਗਿਆਨ ਹੈ ਜਿਹੜੇ ਕਿ ਜਿਹਦਾ ਮਤਲਬ ਕੁਛ ਹੋਰ ਨਿਕਲ ਰਿਹਾ ਹੈ, ਤਾਂ ਅਸੀਂ ਆਹ ਹਾਈਲਾਈਟ ਲਾਈਨ ਕੀਤੀ ਹੈ, ਜਿਸ ਪਾਹਣ ਕੋ ਠਾਕਰ ਪਾਹਣ ਲੈ ਉਸ ਕੋ ਡੁੱਬਤਾ, ਜਿਸ ਪਾਹਣ ਠਾਕਰ ਪਾਹਣ ਲੈ ਉਸ ਕੋ ਡੁੱਬਤਾ। ਜਿੰਨਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹਦੇ 'ਚੋਂ ਇੱਕ ਲਾਈਨ ਵੀ ਨਹੀਂ ਰਹਿਣੀ ਕਦੀ ਵੀ ਹਾਂ ਅਸੀਂ ਇਹਨੂੰ ਸਮਝ ਕੇ ਉਹ ਕਮਾਈ ਕਰੀਏ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ। ਔਰ ਬਾਕੀ ਉਹਦਾ ਜੋ ਕਰ ਰਿਹਾ ਉਹ ਆ ਤੁਕ ਉਹਦੇ 'ਤੇ ਅਸੀਂ ਹਾਈਲਾਈਟ ਕੀਤੀ ਹੈ, ਉਹ ਪਾਹਣ ਲੈ ਉਸ ਕੋ ਡੁੱਬਤਾ, ਉਹ ਪਾਹਣ ਲੈ ਉਸ ਕੋ ਡੁੱਬਤਾ। ਆਹਾ ਮਹਾਰਾਜ ਕਹਿੰਦੇ ਹੁਣ ਕਮਾਲ ਹੋ ਗਈ ਹੈ, ਪਹਿਲਾਂ ਇਹਨੂੰ ਅਸੀਂ ਸਮਝ ਲਈਏ। ਲਾਈਨ ਹੈ, ਗੁਨਹੈਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ। ਪਾਹਣ ਕਹਿੰਦੇ ਇੱਕ ਬੇੜੀ ਪੱਥਰਾਂ ਦੀ ਭਰ ਦਿਓ ਚੰਗੀ ਤਰ੍ਹਾਂ ਐਨ, ਫਿਰ ਉਹਨੂੰ ਦਰਿਆ 'ਚ ਧੱਕ ਦਿਓ, ਕਿਤੇ ਉਹ ਪਾਰ ਲੱਗ ਜਾਣੀ, ਉਹ 'ਤੇ ਡੁੱਬ ਜਾਣਾ ਰਾਹ 'ਚ। ਗੁਨਹਾਂਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ, ਕਹਿੰਦੇ ਤੂੰ ਇਹਨਾਂ ਚੀਜ਼ਾਂ ਨਾਲ ਨਹੀਂ ਪਾਰ ਹੋਣਾ ਜੋ ਤੂੰ ਕਰ ਰਿਹਾ। ਪਹਿਲੀ ਲਾਇਨ ਹੈ, ਜਿਸ ਪਾਹਨ ਕੋ ਠਾਕੁਰ ਕਹਿਤਾ ਔਰ ਜੋ ਤੂੰ ਸਰਬ ਕਲਾ ਭਰਪੂਰ ਆਦਾਰਾ ਧੂ ਜੋ ਅਰਦਾਸਾਂ ਕਰੀ ਜਾਂਦੇ ਹੋ, ਕਦੀ ਕੁਝ ਦੇਖ ਤੇ ਲਓ ਸ਼ਬਦ ਕੀ ਕਹਿ ਰਹੇ। ਉਹ ਕਹਿੰਦੇ ਜਿਸ ਪਾਹਣ ਨੂੰ ਤੂੰ ਇੰਨੀ ਕਰਦਾ ਹੈ ਉਹ ਪਾਹਣ ਤੈਨੂੰ ਲੈ ਕੇ ਡੁੱਬੇਗਾ। ਕਿਉਂ? ਪਾਹਣ ਨਾਵ ਨਾ ਪਾਰ ਗਰਾਮੀ। ਇਹਦਾ ਮਤਲਬ ਹੈ ਗੁਨਾਹਗਾਰ ਲਿਖੇ ਹੈ, ਜਿਹੜਾ ਪੂਜਣ ਵਾਲਾ ਹੁੰਦਾ ਉਹ ਸਮਝੇਗਾ ਨਾ ਬਾਣੀ ਤੇ ਉਹ ਜ਼ਰੂਰ ਗੁਨਾਹ ਕਰੇਗਾ। ਜੇ ਬਾਣੀ ਨੂੰ ਪੜ੍ਹੀ ਜਾਓ ਔਰ ਉਹਦੇ ਮੁਤਾਬਕ ਕੰਮ ਨਾ ਕਰੋ ਉਹਨੂੰ ਉਹਦਾ ਕੀ ਆ, ਉਹਦਾ ਪੱਜੇ ਆਪਦੇ ਵੈਰੀ ਪਏ, ਉਹਦੇ ਕੋਲ ਗੁਨਾਹ ਜ਼ਰੂਰ ਹੋ ਜਾਏਗਾ। ਅਸੀਂ ਇਹਦੇ ਦੇ ਉੱਤੇ ਬਾਬੇ ਨਾਨਕ ਦੀ ਪੌੜੀ ਲੈਣ ਲੱਗੇ ਹਾਂ ਆਸਾ ਦੀ ਵਾਰ ਦੀ, ਭਾਈ ਪਾਹਨ ਨਾਵ ਨਾ ਪਾਰ ਗਰਾਮੀ, ਤੂੰ ਪੱਥਰਾਂ ਦੀ ਬੇੜੀ ਨਾ ਪਾਰ, ਇਹਨੇ ਪਾਰ ਨਹੀਂ ਹੋਣਾ। ਜਿੰਨਾ ਵੀ ਤੂੰ ਕੰਮ ਕਰ ਰਿਹਾ ਕਰਮ ਕਾਂਡ ਦੇ ਦੀ ਸਾਰੀ ਪੂਜਾ ਦੇ, ਉਹਦੇ ਨਾਲ ਨਹੀਂ ਤੂੰ ਨਾਮ ਬਗੈਰ ਨਹੀਂ ਤਰੇਗਾ। ਇਸ ਕਰਕੇ ਅਗਲੀਆਂ ਲਾਈਨਾਂ ਤੋੜੇ ਦੀਆਂ ਲਾਤੀਆਂ, ਉਸ ਗੁਰ ਨੂੰ ਮਿਲ। ਗੁਰ ਮਿਲੇ ਨਾਨਕ ਠਾਕਰ ਜਾਤਾ, ਜਦੋਂ ਉਹ ਅੰਦਰ ਮਿਲਦਾ ਹੈ ਗੁਰ, ਜਿਹੜਾ ਸਾਡਾ ਜੋਤ ਸਰੂਪੀ ਹੈ, ਨਾਦ ਸਰੂਪੀ ਹੈ, ਸਤਿਗੁਰੂ ਹੈ, ਕਈ ਨਾਂ ਉਹਦੇ ਹੈ, ਜਦੋਂ ਅੰਦਰ ਮਿਲ ਜਾਂਦਾ ਹੈ ਗੁਰ ਮਿਲੇ ਨਾਨਕ, ਨਾਨਕ ਛਾਪ ਹੈ ਇੱਥੇ ਠਾਕੁਰ ਜਾਤਾ। ਮੈਨੂੰ ਜਿਹੜਾ ਗੁਰ ਅੰਦਰ ਮਿਲ ਗਿਆ ਉਹਦੇ ਨਾਲ ਮੈਂ ਠਾਕੁਰ ਜਾਤਾ, ਅਤੇ ਉਹ ਤਾਂ ਜਲ ਥਲ ਮਈ ਅਲ ਪੂਰਨ ਵਧਾਤਾ, ਉਹਦੀ ਜਾਲ ਅਤੇ ਥਾਲ ਸਾਰਿਆਂ 'ਚ ਬਿਆਰਾ ਮੇਰਾ ਠਾਕਰ ਰਹਿੰਦਾ ਆ, ਔਰ ਉਹ ਪੂਰਨ ਵਿਧੀ ਦਾ ਮਾਲਕ ਹੈ, ਜਿੰਨੀਆਂ ਮਰਜ਼ੀ ਉਹ ਵਿਧਾਤਾ ਹੈ ਕਿਸਮਤ ਦਾ ਲਿਖ ਸਭ ਨੂੰ। ਮਤਲਬ ਐਡੀ ਵੱਡੀ ਤੁਕ ਲਾਈ ਅਖੀਰ ਦੇ ਉੱਤੇ, ਲੇਕਿਨ ਪਾਹਣ ਨਾਵ ਨਾ ਪਾਰਗਰਾਮੀ, ਤੂੰ ਪੱਥਰਾਂ ਦੀ ਬੇੜੀ ਪੜਦਾ, ਇੱਕ ਵਾਰੀ ਪੜਨ ਨਾ ਨਹੀਂ ਆਏਗਾ। ਇਸੇ ਕਰਕੇ ਬਿਸ਼ੱਕ ਪਾਠ ਕਰੋ, ਵਾਰ ਵਾਰ ਕਰੋ, ਪਰ ਕਿਸੇ ਮਈਏ ਨੂੰ ਸਟਿੱਕ ਨਾ ਕਰੋ ਵੀ ਅਸੀਂ ਇਹਦੇ ਵਿੱਚੋਂ ਕੁਛ ਲੱਭਣਾ ਹੈ। ਪਾਠ ਨਾ ਕਲਿਆਣ ਨਹੀਂ ਹੋਣੀ, ਪਾਠ ਰਿਜੈਕਟਡ ਹੈ ਸਾਰੀ ਬਾਣੀ 'ਚ। ਆਹ ਸ਼ਬਦ ਅਸੀਂ ਸੰਗਤ 'ਚ ਮਿਲ ਕੇ ਬੈਠ ਰਹੇ ਹਾਂ, ਅਖੀਰਲੀ ਲੜੀ ਬੜੀ ਮੁਸ਼ਕਲ ਆ, ਉਹਦੀ ਅਸੀਂ ਸਮਝ ਕਰਨੀ ਹੈ। ਗੁਨਹਾਂਗਾਰ ਲੂਣ ਹਰਾਮੀ, ਗੁਨਹਾਂਗਾਰ ਲੂਣ ਨਿਮਕ, ਸਾਡਾ ਲੂਣ ਹਰਾਮੀ ਕਿਉਂ ਹੈ? ਸਾਨੂੰ ਬੰਦਾ ਆਇਆ ਹੀ ਨਾਮ ਜਪਣ ਲਿਆ, ਉਸ ਖਸਮ ਦਾ ਹੁਕਮ ਤਾਂ ਮੰਨਿਆ ਹੀ ਨਹੀਂ, ਔਰ ਉਹ ਗੁਨਾਹਗਾਰ ਤਾਂ ਗੁਨਾਹਗਾਰ ਆ, ਤਾਂ ਉਹਦੀ ਨਾਪ ਕਰਨ ਕਾਂਡ ਜਿੰਨੇ ਮਰਜ਼ੀ ਕਰ ਲਏ ਸਭ ਕੁਛ, ਜੋ ਬਾਕੀ ਪੂਜਾ ਪਾਠ ਆ ਹਿੰਦੂਆਂ ਤੋਂ ਆਏ ਆ ਪੂਜਾ ਪਾਠ, ਉਹ ਕਹਿ ਦਿੰਦੇ ਪੂਜਾ ਪਾਠ ਕਰ ਲਈਏ ਜੀ, ਸਾਡੇ ਪੂਜਾ ਪਾਠ ਨਹੀਂ ਹੈ, ਸਾਡੇ ਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਨਾ ਨਾਮ ਥਿਆਏ, ਕਾਮ ਕਾਜ ਘਾਟ ਚ ਪੀਜੈ, ਸਾਡੇ ਮਤਲਬ ਸਾਰਾ ਮਾਰਗ ਹੀ ਨਾਮ ਜਪਣ ਦਾ ਹੈ, ਅਤੇ ਉਹ ਸਾਰਾ ਉਹ ਤਾਂ ਕਰਨਾ ਨਹੀਂ, ਬਾਕੀ ਉਹਦੇ ਜਿੰਨੇ ਕੰਮ ਅਸੀਂ ਬਾਕੀ ਕਰ ਰਹੇ ਹਾਂ ਸਿੱਖੀ ਦਰ ਦੀ, ਅਸੀਂ ਗੁਨਹਾਂਗਾਰ ਲੂਣ ਹਰਾਮੀ, ਕਿਉਂ ਗੁਨਾਹ ਕਹਿ ਹੋਏ? ਕਿਉਂਕਿ ਤੂੰ ਕਰਮ ਕਾਂਡ ਕਰ ਰਿਹਾ, ਭਗਤੀ ਤਾਂ ਕੀਤੀ ਨਹੀਂ। ਗੁਨਹਾਂਗਾਰ ਲੂਣ ਹਰਾਮੀ, ਪਾਹਣ ਨਾ ਪਾਰ ਗਰਾਮੀ, ਇਹਦੇ 'ਤੇ ਅਸੀਂ ਬਾਬੇ ਨਾਨਕ ਦੀ ਪੌੜੀ ਲੈਂਦੇ ਹਾਂ, ਜਿਹੜੀ ਕਿ ਰੋਜ਼ ਤੁਹਾਨੂੰ ਜ਼ੁਬਾਨੀ ਯਾਦ ਆ, ਅੱਜ ਉਹਦਾ ਮਤਲਬ ਚੰਗੀ ਤਰ੍ਹਾਂ ਨਿਖਰ ਕੇ ਸਾਹਮਣੇ ਆਏਗਾ ਤੁਹਾਡੇ।
ਪੜਿਆ ਹੋਵੇ ਗੁਨਹਾਂਗਾਰ, ਪੜਿਆ ਹੋਵੇ
ਜਿਹੜਾ ਬਾਣੀ ਨੂੰ ਪੜ੍ਹੀ ਜਾਂਦਾ ਗਾਈ ਜਾਂਦਾ ਸਭ ਕੁਛ, ਲੇਕਿਨ ਉਹ ਗੁਨਾਹ ਜ਼ਰੂਰ ਕਰੇਗਾ। ਅੱਗੇ ਲਾਈਨ ਆਏਗੀ ਵੀ ਤੂੰ ਓਮ ਦੇ ਉੱਤੇ ਤਾਂ ਸਾਧਨਾ, ਉਸ ਵੇਲੇ ਸਿੱਖੀ ਹਲੀ ਤੁਰੀ ਸੀ, ਸਾਰੇ ਹਿੰਦੂ ਓਮ ਦੀ ਧੁਨ 'ਚ ਸਮਾਉਂਦੇ, ਓਮ ਹਰੀ ਓਮ ਜਾਂ ਮੰਤਰ ਜਪਦੇ ਸੀ ਰੱਬ ਦਾ, ਕਹਿੰਦੇ ਤੂੰ ਓਮ ਨੂੰ ਤਾਂ ਜਪਿਆ ਹੀ ਨਾ, ਤੂੰ ਪੜ੍ਹੀ ਜਾਂਦਾ ਆਪਣੇ ਧਰਮ ਪੁਸਤਕ, ਅਤੇ ਓਮ ਦਾ ਤੇ ਉੱਤੇ ਤੁਸੀਂ ਅਭਿਆਸ ਕੀਤਾ ਹੀ ਨਾ।
ਪੜਿਆ ਹੋਵੇ ਗੁਨਹਾਂਗਾਰ,
ਆ ਜਿੰਨੇ ਗੁਨਾਹ ਹੋ ਰਹੇ ਆ ਸੋਸਾਇਟੀ 'ਚ ਸਾਰੇ ਪੜ੍ਹੇ ਕਰਦੇ ਆ, ਪਾਠੀ ਕਰਦੇ ਆ ਸਾਰੇ ਪਾਠੀ 'ਚ, ਭਾਈ ਸਾਹਿਬ ਜੀ ਹਿੰਦੂਆਂ ਦੀ ਰੀਤ ਹੈ, ਉਹਨਾਂ ਦੇ ਉੱਤੇ ਇੱਕ ਜਾਤ ਹੀ ਕਾਸਟ ਹੀ ਐਸੀ ਹੈ, ਤ੍ਰੇ ਪਾਠੀ, ਤੁਸੀਂ ਸੁਣਿਆ ਹੋਣਾ ਨਾ ਕਹੀ ਜਾਂਦਾ ਤ੍ਰੇ ਤਿੰਨ ਪਾਠ, ਸਾਡੀ ਸਿੱਖੀ 'ਚ ਇੰਨਾ ਪਾਠ ਹੋ ਰਿਹਾ, ਇੰਨਾ ਸਾਰਾ ਕੁਛ ਹੋ ਰਿਹਾ ਔਰ ਇੰਨੀਆਂ ਪੋਸਟਾਂ ਕਾਇਮ ਹੈ ਔਰ ਸਾਰੀ ਕੌਮ ਵਿਹਲੜ ਹੈ, ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ ਕਿਉਂਕਿ ਉਹ ਰਾਸਤਾ ਬੜਾ ਸੌਖਾ ਹੈ ਔਰ ਪੂਜਾ ਦਾ ਜ਼ਹਿਰ ਜਾ ਰਿਹਾ ਸਾਰੀ ਕੌਮ ਦੇ ਵਿੱਚ। ਇਸ ਕਰਕੇ ਮਹਾਰਾਜ ਨੇ ਬਾਬਾ ਨਾਨਕ ਦੇਖ ਰਿਹਾ ਸੀ ਵੀ ਹਿੰਦੂ ਪੜ੍ਹੀ ਜਾਂਦੇ ਆ ਪੜ੍ਹੀ ਜਾਂਦੇ ਆ, ਓਮ ਦੇ ਉੱਤੇ ਸਾਧਨਾ ਤੇ ਕੋਈ ਭਗਤੀ ਤੇ ਕਰਦੇ ਨਹੀਂ। ਪੜਿਆ ਹੋਵੇ ਗੁਨਾਹਗਾਰ ਭਾਈ, ਪੜਿਆ ਹੋਵੇ ਪੜਿਆ ਤੂੰ ਪੜਿਆ ਹੀ ਆ ਸਿਰਫ, ਤੇਥੋਂ ਤੂੰ ਗੁਨਾਹ ਜ਼ਰੂਰ ਕਰ ਹੋ ਜਾਣਗੇ ਤੇਥੋਂ। ਪੜਿਆ ਹੋਵੇ ਗੁਨਾਹਗਾਰ ਭਾਈ, ਪੜਿਆ ਹੋਵੇ ਗੁਨਾਹਗਾਰ ਸਾਧ ਤਾਂ ਓਮੀ ਸਾਧ ਤਾਂ ਓਮੀ ਸਾਧ ਤਾਂ ਓਮੀ ਸਾਧ। ਉਹ ਜੇ ਤਾਂ ਤੂੰ ਗੁਨਾਹ ਪੜ੍ਹ ਕੇ ਹੋਏ ਹੈ ਤੂੰ ਓਮ ਦੀ ਸਾਧਨਾ ਕਰ, ਤਦੇ ਨੂੰ ਔਂਕੜਾ ਉੱਥੇ ਓਮ ਦੇ ਉੱਤੇ ਸਾਧਨਾ ਕਰ। ਅੱਗੇ ਆਏਗਾ ਸਾਰੀ ਪੌੜੀ 'ਚ ਇਹੋ ਜ਼ਿਕਰ ਵੀ ਜਿਹੜਾ ਪੜ੍ਹਦਾ ਰਿਹਾ ਉਹ ਤਾਂ ਮਾਰਿਆ ਗਿਆ ਤੇ ਜਿਹੜਾ ਸਾਧਨਾ ਕਰ ਲਈ ਓਮ ਦੇ ਉੱਤੇ ਉਹ ਤਰ ਜਾਏਗਾ। ਅਗਲੀ ਪੌੜੀ ਹੈ ਬਾਬੇ ਦੀ, ਪੜਿਆ ਹੋ ਭਾਈ ਪੜਿਆ ਆ ਜਿੰਨੇ ਗੁਨਾਹ ਹੋ ਰਹੇ ਆ ਜਿੰਨੇ ਪੜ੍ਹਾਈ ਕਰ ਰਹੇ ਪਾਠ ਕਰ ਰਹੇ ਸਭ ਕੁਛ ਹੋ ਐਡਾ ਐਡਾ ਪੈ ਦੂਰ ਹੈ ਉਸੇ ਜੋ ਰਾਤ ਦਿਨ ਪਾਠ ਕਰਨ ਵਾਲੇ ਰੌਲਾ ਲਾਉਣ ਵਾਲੇ ਸਾਰੇ ਗੁਨਾਹ ਇਹਨਾਂ ਤੋਂ ਹੋ ਰਹੇ ਆ। ਪੜਿਆ ਹੋਵੇ ਗੁਨਾਹਗਾਰ, ਕਿਉਂ ਕਿਉਂ ਬਾਬੇ ਨਾ ਪੌੜੀ ਲਾਈ, ਕਿਉਂਕਿ ਬਾਬਾ ਕਹਿੰਦਾ ਪੜਿਆ ਨਾਹੀ ਭੇਦ ਭੇਦ ਬੁੱਝਿਆ ਪਾਵਣਾ, ਭੇਦ ਬੁੱਝਿਆ ਪਾਵਣਾ, ਭੇਦ ਬੁੱਝਿਆ ਪਾ। ਜੇ ਪੜ੍ਹੀ ਜਾਏਗਾ ਤੇ ਥੁੰਗਣਾ ਜ਼ਰੂਰ ਹੋਣਗੇ। ਪੜਿਆ ਹੋਵੇ ਗੁਨਾਹਗਾਰ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਤਾਂ ਓਮੀ ਅੱਗੇ ਜਾ ਕੇ ਨਹੀਂ ਫਿਰ ਮਾਰਿਆ ਜਾ। ਨਾ ਮਾਰੀਐ ਨਾ ਮਾਰਿਐ, ਬੜੇ ਉੱਚ ਹੱਦੀ ਬਹਿਣ। ਪੜਿਆ ਹੋਵੇ ਗੁਨਾਹਗਾਰ ਭਾਈ ਤੂੰ ਓਮ ਦੀ ਸਾਧਨਾ ਕਰ ਤਾਂ ਓਮੀ ਸਾਧਨਾ ਮਾਰੀਐ। ਕਹਿੰਦੇ ਪੌੜੀ ਦੇ ਅਖੀਰ 'ਤੇ ਮਾਰਿਆ ਇਹਦਾ ਜਾ ਕੇ ਤੋੜਾ ਦੇਣਾ ਹੈ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਉਹ ਅੱਗੇ ਜਾ ਕੇ ਨਹੀਂ ਮਾਰਿਆ ਜਾਏਗਾ। ਜਿਹਨੇ ਸਾਧਨਾ ਕੀਤੀ ਹੈ ਤਾਂ ਓਮੀ ਸਾ ਤਾਂ ਵਿੱਚ ਲਾ ਤਾ ਲਫ਼ ਜੇ ਤੇ ਤੂੰ ਗੁਨਾਹ ਹੋਏ ਹੈ ਤਾਂ ਹੁਣ ਸਾਧਨਾ ਕਰ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਅਲੱਹਦਾ ਹੈ ਨਾ ਮਾਰੀਏ। ਕਹਿੰਦੇ ਜੇ ਹਾ ਘਾਲੇ ਘਾਲਣਾ ਤੇ ਵੇਹੋ ਨਾ ਵਿਚਾਰੀਏ, ਜਿੱਦਾਂ ਦੀ ਘਾਲਣਾ ਕਰੇਗਾ ਜੇ ਪੜਿਆ ਤੈਨੂੰ ਵਿਗਿਆਨੀ ਬੜਾ ਪੜਾਕੂ ਜੀ ਬੜਾ ਬਾ ਕਮਾਲ ਦਾ ਦੋਨੋਂ ਨਾ ਪੈ ਜਾਣੇ ਹੈ। ਪੜਿਆ ਹੋਵੇਂ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਜੇ ਇਹ ਘਾਲੇ ਘਾਲਣਾ ਤਾਂ ਵੇਹੋ ਨਾ ਪਚਾਰੀ, ਉੱਦਾਂ ਦਾ ਨਾ ਪੈ ਜਾਂਦਾ ਨਾ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਜਿਹਾ ਘਾਲੇ ਘਾਲਣਾ ਤਾਂ ਵੇਹੋ ਨਾ ਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਡਰ ਗਏ ਗਿਆ ਹੈ। ਉਹਨਾਂ ਛਿੱਤਰਾਂ ਤੋਂ ਵੀ ਡਰ ਗਾ, ਡਰ ਗਏ ਜਾ ਕੇ ਤੂੰ ਹਾਰ ਜਾਏਗਾ। ਇਹ ਪੜਿਆ ਤੂੰ ਕਿਉਂਕਿ ਤੂੰ ਗੁਨਾਹ ਕੀਤੇ ਹੈ। ਪੜਿਆ ਹੋਵੇਂ ਗੁਨਾਹਗਾਰ ਤਾਂ ਓਮੀ ਸਾਧ ਲੈ, ਤਦੇ ਨੂੰ ਔਂਕੜਾ ਉੱਥੇ। ਇਹਨਾਂ ਨੇ ਅਰਥ ਕਰ ਦਿੱਤੇ ਟੀਕਾ ਵਾਲਿਆਂ ਨਾਲ, ਜਿੰਨੇ ਵੀ ਟੀਕੇ ਨਿਕਲੇ ਜੀ। ਜੇ ਪੜਿਆ ਕੋਈ ਗੁਨਾਹ ਕਰੇ ਤਾਂ ਇੱਕ ਵਿਚਾਰਾ ਜਿਹੜਾ ਅਨਪੜ੍ਹ ਸਾਧ ਆ ਉਹਨੂੰ ਨਾ ਮਾਰੋ ਤੁਸੀਂ। ਪ੍ਰੋਫੈਸਰ ਸਾਹਿਬ ਸਿੰਘ ਜੀ, ਜੇ ਪੜਿਆ ਕੋਈ ਗੁਨਾਹ ਕਰਦਾ ਤਾਂ ਓਮੀ ਦੇ ਮਤਲਬ ਉਹਨਾਂ ਨੇ ਕਰਤਾ ਅਨਪੜ੍ਹ ਸਾਧ, ਇਹ ਕਿੱਥੋਂ ਲੈ ਲਏ ਮਤਲਬ? ਅੱਗੇ ਤਾਂ ਮਹਾਰਾਜ ਇਹੋ ਤਾਂ ਚੀਜ਼ ਕਲੀਅਰ ਕਰਦੇ, ਇਹਦੇ ਲਈ ਤਾਂ ਪੌੜੀ ਲਿਖੀ ਹੈ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਤਾਂ ਦੇ ਨੂੰ ਔਂਕੜ ਦੇ ਗਏ। ਉਹ ਸਾਧ ਕਹਿੰਦੇ ਜੀ ਜੇ ਅਨਪੜ੍ਹ ਸਾਧ ਹੈ ਇਹਨੇ ਨਾ ਮਹਾਰਾਜ ਕੁੱਟ, ਆ ਪੜ੍ਹੇ ਨੂੰ ਫੜੋ ਜਿਹੜਾ ਕਿ ਗੁਨਾਹ ਕਰਦਾ ਲੈ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ ਲੈਦਾ ਹੈ ਜਿਹਾ ਘਾਲੇ ਘਾਲਣਾ ਅਤੇ ਵੇਹੋ ਨਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿਤ ਦਰਗੇ ਗਿਆ ਹਾਰੀਏ ਕਿਉਂ ਪੜ੍ਹਿਆ ਅਤੇ ਓਮੀਆਂ ਅੱਗੇ ਵਿਚਾਰੀਏ ਅੱਗੇ ਵਿਚਾਰ ਹੀ ਇਹਦੀ ਹੁੰਦੀ ਹੈ ਵੀ ਕਿਹੜਾ ਪੜ੍ਹਾਈ ਕਰਦਾ ਰਿਹਾ ਅਤੇ ਕਿਹੜੇ ਨੇ ਨਾਮ ਜਪੀਆਂ ਸਾਧਨਾ ਕੀਤੀ ਆ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ ਜਿਹਾ ਘਾਲੇ ਘਾਲਣਾ ਅਤੇ ਵੇਹੋ ਨਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿਤ ਦਰਗੇ ਗਿਆ ਹਾਰੀਏ ਆ ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ ਰਹਾਓ ਆਇਆ ਮੋਹੇ ਚੱਲੇ ਸੋ ਅੱਗੇ ਮਾਰੀਏ ਮੋਹੇ ਦਾ ਮਤਲਬ ਹੈ ਜਿਹੜੇ ਅਟੈਚ ਰਹੇ ਇਹੋ ਜਿਹੀ ਪੜ੍ਹਾਈ ਦੇ ਨਾਲ ਹੀ ਸਾਰੀ ਉਮਰ ਅਟੈਚ ਰਹੇ ਕਿਸੇ ਕੋਠਿਆਂ ਨਾਲ ਅਟੈਚ ਰਹੇ ਕਿਸੇ ਸਾਰਿਆਂ ਨਾਲ ਜਿਹੜਾ ਜਿਹਨਾਂ ਨੇ ਮੋਹ ਕਰ ਲਿਆ ਪੜ੍ਹਾਈ ਦਾ ਮੋਹ ਭਾਈ ਸਾਹਿਬ ਜੀ ਇਹ ਕਿਤਾਬਾਂ ਲਿਖਣ ਦਾ ਚਸਕਾ ਨਹੀਂ ਮੁੱਕਦਾ ਇਹ ਐਡੀ ਹੋਮੀ ਹੈ ਅਸੀਂ ਡੰਕੇ ਦੀ ਚੋਟ ਨਾ ਕਹਿੰਦੇ ਬਾਬੇ ਨਾਲ ਲਿਖਿਆ ਬਿੱਖ ਭੂਲੇ ਲਿਖਾਰੀ ਜਿਹੜਾ ਕਿਤਾਬ ਲਿਖਣ ਵਾਲਾ ਹੋਏਗਾ ਉਹ ਨਾਮ ਨਹੀਂ ਜਪ ਸਕਦਾ ਉਹਦੀ ਸੁਰਤੀ ਹਰ ਵੇਲੇ ਜਿਹਨਾਂ ਨੇ ਨਾਮ ਜਪਿਆ ਪੁਰਾਤਨ ਸਿੰਘਾਂ ਨਾਲ ਜਾਂ ਉਹਨਾਂ ਦੀ ਕੋਈ ਕਿਤਾਬ ਕੱਢ ਕੇ ਦੱਸ ਦਿਉ ਹੁਣ ਵੀ ਜਿਹੜਾ ਨੇ ਨਾਮ ਜਪੇ ਹੈ ਬਾਬੇ ਅਤਰ ਸਿੰਘ ਵਰਗੇ ਨਾ ਉਹ ਕੋਈ ਕਿਤਾਬ ਨਹੀਂ ਲਿਖ ਸਕਦੇ ਕਿਉਂਕਿ ਜੇ ਲਿਖਣਗੇ ਤਾਂ ਉਹਨਾਂ ਦਾ ਧਿਆਨ ਤਾਂ ਹਰ ਵੇਲੇ ਇਹ ਰਹਿੰਦਾ ਦੱਸਾ ਰਿਹਾ ਇਹ ਬੜੀ ਭਾਰੀ ਚੀਜ਼ ਹੈ ਆਹ ਗਿਆਨ ਵੀ ਗੁਰੂਆਂ ਨਾਲ ਆਪਣਾ ਨਹੀਂ ਹੈ ਉੱਤੋਂ ਆਉਂਦਾ ਸੀ ਸਾਨੂੰ ਫੜਾਤਾ ਆਪ 'ਚ ਉਹ ਨਾਮ 'ਚ ਹੀ ਰਹਿੰਦੇ ਸੀ ਇਸ ਕਰਕੇ ਪੜ੍ਹਿਆ ਹੋਵੇ ਗੁਨਾਹਗਾਰ ਜੇ ਪੜ੍ਹਾਈ ਕਰਦਾ ਗਿਆ ਸਾਰੀ ਬਾਣੀ ਦੀ ਸਾਰਾ ਅਸੀਂ ਕੋਈ ਗਿਆਨੀ ਬਣਨਾ ਕੋਈ ਡਾਕਟਰ ਦੀ ਡਿਗਰੀ ਲੈਣੀ ਆ ਇੱਥੇ ਜਨਮ ਸੁਧਾਰਨਾ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਆ ਇੱਥੇ ਭੇਜਦਾ ਸਾਧਨਾ ਕਰ ਕਿਉਂਕਿ ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀ ਉੱਥੇ ਇਹੋ ਵਿਚਾਰ ਹੁੰਦੀ ਹੈ ਇਸ ਕਰਕੇ ਅਖੀਰ ਦੀ ਪੌੜੀ ਲਾਈ ਮੋਹੇ ਚੱਲੇ ਕਿਸੇ ਚੀਜ਼ ਨਾਲ ਅਟੈਚ ਨਾ ਪੜ੍ਹਾਈ ਨਾ ਨਾ ਅਟੈਚ ਹੋਏ ਮਰ ਜਾਓਗੇ ਸਾਰੇ ਅੱਗੇ ਅੱਗੇ ਤੁਸੀਂ ਕੋਈ ਹੋਰ ਕੋਈ ਕੰਮ ਕਰ ਸਕਦਾ ਹੀ ਨਹੀਂ ਹੈ ਫਿਰ ਜੇ ਕਿਤਾਬਾਂ ਲਿਖਣਗੇ ਤਾਂ ਗਾਂ ਗਏ ਲਿਖਣਗੇ ਜੀ ਇਸੇ ਕਰਤੇ ਦੀ ਅਗਲੀ ਆਹ ਕਿਤਾਬ ਪੜ੍ਹੋ ਫਿਲਹਾਲ ਸੋਰੀ ਉਮਰਾਂ ਅਸੀਂ ਕਹਿੰਦੇ ਚੰਗਾ ਕੰਮ ਹੈ ਚਾਰਨਾ ਪਰ ਨਾਮ ਨਹੀਂ ਜਪ ਸਕਦਾ ਬੰਦਾ ਜਿਹੜਾ ਸਾਰਾ ਫੋਕਸ ਹੈ ਬਾਣੀ ਦਾ ਨਾਮ ਬਗੈਰ ਜੀਵਨ ਹੀ ਵਿਰਥਾ ਹੈ ਨਾਮ ਬਗੈਰ ਜਿੰਨੀ ਐਸਾ ਹਰ ਨਾਮ ਨਾ ਚੇਤੇ ਹੋ ਸਿਕਾਹੇ ਜੱਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾਂ ਵਿਰਥਾ ਸਭ ਜਾਏ ਕਿ ਪੜ੍ਹਾਈ ਬਿਨਾਂ ਨਾਮ ਬਿਨਾਂ ਵਿਰਥਾ ਸਭ ਜਾਏ ਹੁਣ ਵੱਤੇ ਹਰ ਨਾਮ ਨਾ ਬੀਜੀਓ ਅੱਗੇ ਭੁੱਖਾ ਕਿਆ ਖਾਏ ਕਿਉਂਕਿ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਰੱਬ ਨੂੰ ਵੀ ਇਹੋ ਪਾਉਂਦਾ ਤੂੰ ਇਸ ਕਰਕੇ ਆਓ ਪੌੜੀਆ ਗਾਈਏ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਤਾਂ ਓਮੀ ਤਾਂ ਓਮੀ ਸਾਧ ਨਾ ਮਾਰੀਐ ਇਹ ਜਿਹਾ ਕਾਲੇ ਕਾਲਣਾ ਤਾਂ ਵੇਹਾ ਨਾ ਪੁਚਾਰੀਐ ਭਾਈ ਐਸੀ ਕਲਾ ਨਾ ਖੇਡੀਐ ਜਿਤ ਦਰ ਗਿਆ ਹਾਰੀਆ ਪੜਿਆ ਆਤੇ ਓਮੀਆ ਵਿਚਾਰ ਅੱਗੇ ਵਿਚਾਰੀ ਮੋਹੇ ਚੱਲੇ ਸੋ ਅੱਗੇ ਮਾਰੀਐ ਮੋਹੇ ਚੱਲੇ ਸੋ ਅੱਗੇ ਲਾਈਨ ਦਾ ਮਤਲਬ ਹੈ ਵੀ ਤੂੰ ਪੱਥਰ ਹੀ ਪੂਜਦਾ ਰਿਹਾ ਸਭ ਕੁਛ ਕਰਦਾ ਰਿਹਾ ਨਾਮ ਤੇ ਜਪਿਆ ਨਹੀਂ ਇੰਨਾ ਕਰਮ ਕਾਂਡ ਵੱਧ ਚੁੱਕਾ ਇਸ ਪੂਜਾ ਦਾ ਜਿਹਦਾ ਕੋਈ ਅੰਤ ਹਿਸਾਬ ਨਹੀਂ ਹੈ ਸਿੱਖੀ ਦੇ ਵਿੱਚ ਆਹ ਨਾਮ ਨਹੀਂ ਤੇ ਟਾਈਮ ਹੀ ਹੈ ਨਹੀਂ ਉਹਨਾਂ ਕੋਲ ਨਾਮ ਵਾਲਾ ਕਹਿੰਦੇ ਜੀ ਆਹ ਨਾਮ ਹੀ ਜਪ ਰਹੇ ਹਾਂ ਅਸੀਂ ਉਹਨਾਂ ਨਾ ਸਰੀਨ ਕਹਿ ਰਿਹਾ ਮੈਂ 2 ਸਾਲ ਉੱਥੇ ਦੇਖ ਕੇ ਆਇਆ ਸਾਰੇ ਜਿਹੜੇ ਵੱਡੇ ਵੱਡੇ ਆ ਪ੍ਰਚਾਰ ਕਰਨ ਵਾਲੇ ਯਾਰ ਉੱਥੋਂ ਬਾਅਦ ਉਹ ਮਾਈ ਕੌਲਾਂ ਦੇ ਗੁਰਦੁਆਰੇ ਵਾਲੇ ਮਹਾਰਾਜ ਉਹ ਸਾਰੇ ਕਹਿੰਦੇ ਦੇਖੋ ਜੀ ਸੁਖਮਨੀ ਸਾਹਿਬ ਦਾ ਪਾਠ ਜੇ ਇੱਕ ਕਰ ਲਓ ਤਾਂ ਸਾਰੀ ਦਿਹਾੜੀ ਦੇ ਸਾਸ ਲੇਖੇ ਲੱਗ ਜਾਂਦੇ ਹੈ ਇੰਨੇ ਸਾਸ ਆਉਂਦੇ ਅਸੀਂ ਕਹਿੰਦੇ ਲੇਖੇ ਲੱਗ ਜਾਂਦੇ ਆ ਕਿ ਭੱਠਾ ਬੈਠ ਜਾਂਦਾ ਮਹਾਰਾਜ ਤਾਂ ਕਹਿੰਦੇ ਜੋ ਸਾਸ ਸਾਸ ਜਾਏ ਕਿ ਪਾਠ ਵੇਨ ਜੋ ਸਾਸ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬੇਕਾਰੇ। ਇਸ ਕਰਕੇ ਜਿਹੜਾ ਇਹ ਕੰਮ ਨਹੀਂ ਕਰਦਾ ਨਾਮ ਜਪਣ ਵਾਲਾ, ਉਹਦੇ ਲਈ ਆ ਗਾ ਰਿਹਾ, ਉਹ ਆਪਣੀ ਬੇੜੀ 'ਚ ਪੱਥਰ ਪਾ ਰਿਹਾ। ਆਖਰੀ ਲਾਈਨ ਦਾ ਮਤਲਬ ਪਹਿਲੀ ਦਾ ਹੈ, ਗੁਣ ਹੰਗਾਰ ਲੂਣ ਹਰਾ ਇਹ ਪਾਹਨ ਨਾ ਨਾ ਪਾ ਗਰਾਮੀ ਪਾਹਨ ਨਾ ਨਾ ਪਾ ਗਰ ਉਹ ਤੇਰੇ ਗੁਰ ਤੇਰਾ ਗੁਰ ਅੰਦਰ ਹੈ ਉਹਨੂੰ ਮਿਲ ਗੁਰ ਮਿਲੇ ਨਾਨਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਵਿਧਾਤਾ ਗੁਰ ਮਿਲੇ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਵਿਧਾਤਾ ਪਰਮੇ ਭੂਲਾ ਸਾਕਤ ਫਿਰਤਾ ਨੀਰ ਜਿਸ ਪਾਹਨ ਕੋ ਠਾਕੁਰ ਕਹਿਤਾ ਕੋ ਪਾਹਨ ਲੈ ਉਸ ਕੋ ਡੁਬਤਾ। ਆਓ ਅਗਲੇ ਸ਼ਬਦ ਦੇ ਦਰਸ਼ਨ ਕਰੀਏ ਅੱਠ ਨੰਬਰ ਦੇ। ਔਰ ਗੁਰੂ ਬਾਬੇ ਨਾਨਕ ਦੇ ਸ਼ਬਦ ਰਾਹੀਂ ਦਰਸ਼ਨ ਕਰੀਏ। ਫਿਰ ਉਹ ਚਹਦੀ ਵੈਣ ਆਇਆ ਬਾਬੇ ਨਾਨਕ ਦਾ, ਪੰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ 1170 1170। ਔਰ ਜਿਹੜੀ ਹਾਈਲਾਈਟ ਰਹਾਉ ਦੀ ਲਾਈਨ ਕੀਤੀ ਹੈ ਅਸੀਂ ਉਹ ਗਾਵਾਂਗੇ। ਮਹੱਲਾ ਪਹਿਲਾ, ਬਸੰਤ ਹੰਡੋਲ ਘਰ ਦੂਜਾ। ਕਲਰਾ ਸਿੰਚੋ ਜਨਮ ਗੋ ਜਨਮ ਕਾਹੇ ਕਲਰਾ ਸਿੰਚੋ ਜਨਮ ਗੋ ਜਨਮ ਬਾਬੇ ਨਾਨਕ ਦਾ ਰਹਾਉ ਇਹ ਹੈ, ਇੱਕ ਜ਼ਮੀਨ ਚੰਗੀ ਜ਼ਰਖੇਜ਼ ਹੁੰਦੀ ਹੈ, ਐਨ ਫਸਲ ਹੁੰਦੀ ਹੈ, ਉਹਦੀ 'ਚ ਇੱਕ ਕਲਰ ਪੈ ਜਾਂਦਾ ਜ਼ਮੀਨ 'ਚ, ਕਲਰ 'ਚ ਕੋਈ ਵੀ ਫਸਲ ਬੀਜੋ ਨਹੀਂ ਉੱਗਣਾ ਨਹੀਂ ਹੈ। ਕਲਰ 'ਚ ਜਿੰਨਾ ਮਰਜ਼ੀ ਪਾਣੀ ਪੀ ਕੇ ਪਾਣੀ ਪਾ ਲਾ ਲਾ ਕੇ ਮੂੰਜੀ ਲਾਈ ਚਲੋ, ਲਾਭ ਲਾ ਦਿਉ, ਕਲਰ 'ਚ ਉਹ ਫਲਣੀ ਨਹੀਂ। ਇਸ ਕਰਕੇ ਕਲਰ ਜ਼ਮੀਨ ਕੀ ਹੈ? ਕਲਰ ਹੈ ਕਰਮ ਕਾਂਡ, ਜਿਹੜਾ ਅਸੀਂ ਨਾਮ ਛੱਡ ਕੇ ਬਾਕੀ ਸਭ ਕੁਛ ਹੀ ਕਲਰ ਹੀ ਕਲਰ ਹੈ। ਬਾਬੇ ਨਾਨਕ ਨੇ ਇੱਥੇ ਰਹਾਉ ਲਾਇਆ, ਕਾਹੇ ਕਲਰਾ ਸਿੰਚੋ ਜਨਮ ਜਨਮ ਹੋਰ ਕੀ ਸਮਝ? ਦਰਸ਼ਨ ਤੁਹਾਡੇ ਹੱਥ 'ਚ ਹੈ, ਸੰਚੋ ਨਹੀਂ ਹੈ, ਇਹ ਲਫ਼ਜ਼ ਹੈ ਸਿੰਚੋ। ਸਿੰਚੋ ਕਹਿੰਦੇ ਪਾਣੀ ਦੇਣ ਨੂੰ। ਆਹ ਹੁਣ ਗਾਂ ਕਣਕਾਂ ਬੀਜਣੀਆਂ, ਸਾਰਾ ਵੀ ਮੀਂਹ ਪਿਆ ਨਾ ਹੁੰਦਾ ਨਾ ਸਾਰਾ, ਫਿਰ ਕਹਿੰਦੇ ਭਾਈ ਪਾਣੀ ਲਾ ਕੇ ਅਤੇ ਫਿਰ ਹੜਵਾ ਕੇ ਅਤੇ ਫਿਰ ਬੀਜੋ ਕਣਕ ਤਾਂ ਕੇ ਗਿੱਲ ਹੋ ਜਾਏ। ਤੋ ਸਿੰਚੋ ਹੈ ਇਰੀਗੇਟ ਕਰਨਾ, ਸ਼ਾਦਾਬ ਕਰਨਾ, ਪਾਣੀ ਦੇਣਾ, ਉਹ ਹੈ। ਕਹਿੰਦੇ ਤੂੰ ਕਲਰ ਨੂੰ ਪਾਣੀ ਦੇਈ ਜਾਂਦਾ, ਉਹ 'ਚ ਤਾਂ ਕੱਖ ਉੱਗਣਾ ਹੀ ਨਹੀਂ। ਸਾਰੀ ਮਿਹਨਤ ਅਸੀਂ ਕਰਮ ਕਾਂਡ 'ਤੇ ਕਰੀ ਜਾਂਦੇ ਹਾਂ, ਨਾਮ ਜਪਣ 'ਤੇ ਘੱਟ ਤੋਂ ਘੱਟ ਮਿਹਨਤ ਹੋ ਰਹੀ ਹੈ, ਪਤਾ ਹੀ ਨਹੀਂ ਹੈ ਨਾਮ ਦਾ ਕੰਮ ਨੂੰ। ਤਾਂ ਅਸੀਂ ਇਹ ਮੈਸੇਜ ਗਾਂ ਪਹੁੰਚਾ ਰਹੇ ਹਾਂ ਵੀ ਜਿਹੜਾ ਜ਼ਰੂਰੀ ਕੰਮ ਹੈ ਉਹ ਆ, ਤੁਸੀਂ ਬਾਕੀ ਸਾਰਾ ਹੀ ਕਰਮ ਕਾਂਡ ਹੈ ਜਿਹੜਾ ਯੁੱਗਾਂ 'ਤੇ ਚੱਲਿਆ ਆ ਰਿਹਾ ਸੀ, ਲੇਕਿਨ ਸਾਡੀ ਇਹ ਬਾਣੀ ਡਿਫਰੈਂਸ਼ੀਏਟ ਕਰਦੀ ਹੈ ਵੀ ਸਾਰੀ ਉਮਰ ਕਰਮ ਕਾਂਡ ਨਾ ਕਰੀ ਚੱਲ, ਇਹ ਕਲਰ ਨੂੰ ਪਾਣੀ ਦੇਣ।
ਕਲਰਾ ਸਿੰਚੋ ਜਨਮ ਜਨਮ,
ਇੱਕ ਅੱਗੇ ਲਫ਼ਜ਼ ਹੈ ਕਾਚੀ ਟਹਿ ਗੇ ਦੀਵਾਲ ਕਾਹੇ ਗੱਚ ਲਾਵੋ। ਕੰਧ ਅੰਦਰੋਂ ਤਾਂ ਕੱਚੀ ਹੈ ਮਿੱਟੀ ਦੀ, ਅਤੇ ਉਹਦੇ ਆਲੇ ਦੁਆਲੇ ਐਨ ਇੱਕ ਦੋ ਦਾ ਸੀਮਿੰਟ ਲਾ ਦਿਓ, ਭਾਵੇਂ ਬੰਠੂ ਦਾ ਪਲਸਤਰ ਕਰਦੇ ਐਨ ਸੀਮਿੰਟ, ਅੰਦਰੋਂ ਤਾਂ ਕੱਚੀ ਹੈ ਤਾਂ ਡਿੱਗ ਪੈਣਾ। ਅੱਗੇ ਲਫ਼ਜ਼ ਹੈ ਗੱਚ, ਇਹ ਬੜਾ ਸਮਝਣ ਵਾਲਾ ਲਫ਼ਜ਼ ਹੈ। ਇਹ ਗੱਚ ਹੈ, ਪਹਿਲਾਂ ਸੀਮਿੰਟ ਨਹੀਂ ਸੀ ਹੁੰਦਾ, ਸੀਮਿੰਟ ਹੁਣੇ ਜਿਹਾ ਇਜਾਦ ਹੋਇਆ। ਪਹਿਲਾਂ ਰੌਜ਼ਾ ਤਾਜ ਮਹਿਲ 'ਚ ਜਾਂ ਬੜੀਆਂ ਬੜੀਆਂ ਬਿਲਡਿੰਗਾਂ 'ਚ ਬਾਹਰ ਲੂਣ ਲਿਆ ਕੇ ਚੂਨਾ, ਉਹਦੀਆਂ ਚੱਕੀਆਂ ਪੁਰਾਣੀਆਂ ਪੀ ਪੀ ਕੇ ਚੂਨਾ ਉਹਦਾ ਗੱਚ ਲਾਉਂਦੇ ਸੀ। ਹੋਲੀ ਤੱਕ ਹੈ ਜਿਹੜਾ ਗੱਚ ਹੈ, ਪਹਿਲਾਂ ਗੱਚ ਲਾਉਂਦੇ ਸੀ ਬਾਬੇ ਨਾਨਕ ਵੇਲੇ, ਉਹਨਾਂ ਨੇ ਕਿਹਾ ਤੂੰ ਅੰਦਰੋਂ ਦੀ ਦੀਵਾਰ ਕੱਚੀ ਹੈ ਬਾਹਰ ਸੀਮਿੰਟ ਲਾਈ ਜਾਂਦਾ, ਇਹ ਜ਼ਰੂਰ ਟਹਿ ਪੈਣੀ ਆ। ਸਾਡੀ ਜ਼ਿੰਦਗੀ ਸਾਡਾ ਜਿਸਮ ਇਨਸਾਨ ਵਾਲੀ ਸ਼ਾ ਕੀਤਾ ਵੀ ਤੂੰ ਕਰਮ ਕਾਂਡ ਹੀ ਕਰੀ ਚੱਲੇਗਾ, ਕਲਰ ਨੂੰ ਪਾਣੀ ਦੇਈ ਜਾਂਦਾ, ਕੱਚੀ ਕੰਧ ਨੂੰ ਹੀ ਬਾਹਰ ਦੇਖੋ ਕਿੱਡੇ ਮਹਾਰਾਜ ਦਾ ਡੂੰਘਾ ਵਹਿਣ ਰਾਹੁਲ ਆਇਆ। ਕਾਹੇ
ਕਲਰਾ ਸਿੰਚ ਜਨਮ ਜਨਮ,
ਕਲਰ ਨੂੰ ਪਾਣੀ ਦੇਣ ਕੀ ਹੈ? ਸਿੱਖੀ 'ਚ ਸਵਾਏ ਨਾਮ ਜਪਣ ਤੋਂ ਬਾਕੀ ਸਾਰੀ ਹੀ ਦੁਬਦਾ ਹੈ, ਦੂਜਾ ਭਾਵ ਹੈ, ਕਰਮ ਕਾਂਡ ਹੈ। ਉਹ ਕਲਰ ਨੂੰ ਪਾਣੀ ਦੇਣਾ ਜਿਹੜਾ ਨਾਮ ਜਪਣਾ ਹੈ, ਉਹ ਅੰਮ੍ਰਿਤ ਕਥਾ ਕਰਨਾ, ਗਾਂਹ ਜਾਣ ਲੱਗ ਸਾਡਾ, ਬਾਕੀ ਕੋਈ ਬਾਕੀ ਬਾਕੀ ਕੰਮ ਤਾਂ ਸਾਰਾ ਕੰਮ ਹੋ ਰਿਹਾ ਸੀ, ਕਰਮ ਕਾਂਡ ਹੁਣ ਤੱਕ ਹੋ ਰਿਹਾ ਹੈ। ਹੁਣ ਸਿੱਖੀ 'ਚ ਸਭ ਤੋਂ ਜ਼ਿਆਦਾ ਐਸ ਬੰਨੇ ਹੈ, ਪਰ ਆ ਬਾਬੇ ਦਾ ਕਦੀ ਉਹਨਾਂ ਨੇ ਵੈਣ ਸਮਝਣ ਦੀ ਕੋਸ਼ਿਸ਼ ਕੀਤੀ ਨਹੀਂ, ਕਿਉਂਕਿ ਇਹਦੇ ਖੰਡ ਪਾੜ ਕੇ ਕਰਾ ਦੇਣਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਡੈਗੀ ਦੀਵਾਲ ਪਾਰ ਕੁਛ ਹੋਵੇ ਨਾ ਵੀ ਪੜਿਆ ਹੋਵੇ ਗੁਨਾਹਗਾਰ, ਤੇ ਤੂੰ ਨਾਮ ਨਹੀਂ ਜਪਦਾ, ਪੜ੍ਹੀ ਜਾਂਦਾ ਜਿਸ ਪਾਠ ਨੂੰ ਉਹਦੇ ਵਿੱਚ ਹੀ ਲਿਖਿਆ। ਤੋ ਮਹਾਰਾਜ ਕਹਿੰਦੇ ਹੈ
ਕਾਹੇ ਕਲਰਾ ਸਿੰਚੋ ਜਨਮ ਕਾਚੀ ਟਹਿ ਗੇ ਦੀਵਾਲ,
ਸੁਣ ਕੇ ਪਹਿਲਾਂ
ਕਾਚੀ ਟਹਿ ਗੇ ਦੀਵਾਲ ਕਾਹੇ ਗੱਚ ਲਾਵ ਕਾਹੇ ਗੱਚ
ਵਿਵੇਕ ਕੀਤਾ ਲਾਈਨਾਂ ਦਾ ਰਹਾਉ ਦਾ, ਕਿੰਨਾ ਗਾਉਣ 'ਚ ਤੁਹਾਨੂੰ ਸਾ ਉਸੇ ਦੇਸ਼ ਭਾਵਾਂ ਦੇ ਦੇਸ਼ 'ਚ ਖੇਲੋਗੇ ਜਿੱਥੇ ਬਾਬਾ ਖੇਲਦਾ ਹੋਣਾ। ਜਦੋਂ ਆਪ ਸ਼ਬਦ ਸੁਣਾਉਂਦਾ ਹੋਣਾ ਸੰਗਤ ਨੂੰ ਕੀ ਹਾਲ ਹੁੰਦਾ ਹੋਣਾ, ਨਾਲ ਸਮਝਾਉਂਦਾ ਹੋਣਾ
ਕਾਹੇ ਕਾਚੀ ਟਹਿ ਗੇ
ਜੇ ਮਿੰਟ ਹੈ ਪਹਿਲਾਂ ਸਾਰਾ ਸ਼ਬਦ ਅਸੀਂ ਜਿਸ ਤਰ੍ਹਾਂ ਲਿਖਿਆ ਸਾਰੀ ਸੰਗਤ ਪੜ੍ਹ ਲਈਏ, ਫਿਰ ਅਗਲੀ ਬੈਠਕ 'ਚ ਇਹਦਾ ਵਿਵੇਕ ਕਰਾਂਗੇ। ਆਓ ਸ਼ੁਰੂ ਤੋਂ ਸ਼ਬਦ ਦੇਖੀਏ ਔਰ ਦੇਖਿਓ ਕਿੱਡਾ ਮੁਸ਼ਕਲ ਸ਼ਬਦ ਹੈ, ਕਿੰਨਾ ਕੁ ਸਮਝ ਆਉਂਦਾ। ਫਿਰ ਸੰਗਤ ਦੀ ਬਰਕਤ ਨਾਲ ਜਦੋਂ ਬੈਠ ਕੇ ਫਿਰ ਗਾ ਕੇ ਸਮਝਾਂਗੇ, ਨਿਹਾਲ ਹੋ ਜਾਏਗਾ। ਫਿਰ ਕਦੀ ਮਤਲਬ ਅਗਲਾ ਅਸੀਂ ਪੜ੍ਹਦੇ ਹਾਂ, ਪਹਿਲਾਂ ਪੰਨਾ ਹੈ 1170 1170 ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਘਰ ਹੈ ਤਪਲੇ ਦੀ ਤਾਲ
ਸਾਲਿਕ ਰਾਮ ਪਿਪ ਪੂਜੇ ਮਨਾਓ
ਸਾ ਪਹਿਲੀ ਵਾਰੀ ਨਾ ਬੋਲਿਆ ਕਰੇ
ਹੈ ਸਾਲਿਕ ਰਾਮ ਪਿਪ ਪੂਜੇ ਮਨਾ
ਸੁਕ੍ਰਿਤ ਤੁਲਸੀ ਮਾਲਾ
ਹੇ ਸੁਕ੍ਰਿਤ ਤੁਲਸੀ
ਰਾਮ ਨਾਮ ਜਪੇ ਬੇੜਾ ਬਾਂਧੋ ਦਇਆ ਕਰੋ
ਕਰ ਹਰ ਹੱਟ ਮਾਲ ਟਿੰਡ ਪਰੋ ਕਰ ਹਰ ਹੱਟ ਮਾਲ ਟਿੰਡ ਪਰੋ ਤਿਸ ਪੀਤਰੇ ਮਨ ਜੋ ਹੇ ਤਿਸ ਪੀਤਰੇ ਅੰਮ੍ਰਿਤ ਸਿੰਚੋ ਪਰੋ ਕਿਆਰੇ ਤੋ ਮਾਲੀ ਕੇ ਹੋ
ਅੰਮ੍ਰਿਤ ਅੰਮ੍ਰਿਤ ਸਿੰਚਾਰੇ ਕੇ ਪਰ ਅਸੀਂ ਰਹਾਓ ਕਾਤੇ ਲਾਇਆ ਕਾਹੇ
ਕੱਲ ਰਾਸ
ਕਾਹੇ ਗਾ ਚੇਲਾ ਭਾਉ ਚ ਰਿਮਾਇੰਡ ਦਿੰਦੇ ਆ
ਕਾਹੇ ਕਲਰਾ ਸਿੰਘ ਜਨਮ ਹੇ ਜਨਮ
ਤੁਕਾਉਣ ਲੱਗੀਆਂ ਬਗਲੇ ਤੇ ਫੁਨੇ ਹਾਂਸਲਾ ਹੋਵੇ ਬਗਲੇ ਤੇ ਫੁਨੇ ਹਾਂਸਲਾ ਹੋਵੇ ਬਗਲੇ ਤੇ ਫੁਨੇ ਹਾਂਸਲਾ ਹੋਵੇ ਆਪਣੇ ਆਪ ਹੋ ਜੂਗਾ ਨਹੀਂ ਜੇ ਤੂੰ ਕਰੇ ਪਿਛਲੇ ਅੰਕ ਮਹੱਲਾ ਪਹਿਲਾ ਆਪ ਲਾਉਂਦਾ ਸੀ ਜਿਹਦਾ ਸ਼ਬਦ ਹੋਵੇ ਪਰ ਉੱਤੇ ਮਹੱਲਾ ਪਹਿਲਾ ਅਗਲਾ ਗੁਰੂ ਲਿਖਦਾ ਸੀ ਉਹ ਲਿਖ ਸਕਦਾ ਹੀ ਨਹੀਂ ਜਿਹੜਾ ਬਾਬੇ ਨਾਨਕ ਦਾ ਜੇ ਸ਼ਬਦ ਆ ਉਹਦੇ ਮਹੱਲਾ ਪਹਿਲਾ ਲਿਖਣਾ ਇਹ ਅਗਲਾ ਗੁਰੂ ਲਿਖਦਾ ਸੀ ਗੁਰੂ ਅੰਗਦ ਸਾਹਿਬ ਨੇ ਲਿਖੇ ਪਰ ਇਹਦੀ ਜਿਹੜੀ ਐਡੀਟਿੰਗ ਕੀਤੀ ਹੈ ਆਪ ਹੀ ਲਾਈਆਂ ਦੋ ਡੰਡੀਆਂ ਚਾਰ ਦੋ ਡੰਡੀਆਂ ਏਕਾ ਦੋ ਡੰਡੀਆਂ ਨੌ ਚੌਂ ਬੰਦਾਂ ਸਟੈਂਜਿਆਂ ਦਾ ਸ਼ਬਦ ਹੈ ਔਰ ਪਹਿਲਾ ਇਸੇ ਸਟਾਈਲ ਦਾ ਸ਼ਬਦ ਹੈ ਔਰ ਨੌਵਾਂ ਇਸੇ ਪ੍ਰਕਰਣ ਦਾ ਸ਼ਬਦ ਹੈ ਪਿੱਛੋਂ ਤੁਰਿਆ ਆ ਰਿਹਾ ਬਸੰਤ ਰਾਗ ਦਾ ਹੰਡੋਲ 'ਚ ਤੋ ਆਓ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਪਹਿਲਾਂ ਬਾਕੀ ਪੂਰਾ ਵਿਵੇਕ ਇਹਦਾ ਅਸੀਂ ਅਗਲੀ 'ਚ ਲਾਵਾਂਗੇ ਪਹਿਲਾਂ ਅਸੀਂ ਪਹਿਲੀ ਲਾਈਨ ਦਾ ਸਿਰਫ ਵਿਵੇਕ ਲੈਂਦੇ ਹਾਂ ਸਾਲਿੰਗ ਰਾਮ ਪਿੱਪ ਪੂਜੇ ਮਨਾ ਸਾਲਿੰਗ ਰਾਮ ਕਹਿੰਦੇ ਪੱਥਰ ਨੂੰ ਬ੍ਰਾਹਮਣਾ ਬਿਪ ਕਹਿੰਦੇ ਬਾਹਮਣ ਨੂੰ ਤੂੰ ਇਹ ਪੱਥਰ ਨੂੰ ਮਨਾਈ ਜਾਂਦਾ ਇਹਦੀ ਪੂਜਾ ਕਰ ਕਰਕੇ ਸਾਲਿੰਗ ਰਾਮ ਬਿਪ ਕਹਿੰਦੇ ਹੈ ਬ੍ਰਾਹਮਣ ਨੂੰ ਕਿਉਂ ਦਸਮ ਪਾਤਸ਼ਾਹ ਨੇ ਲਿਖਿਆ ਜਾਵੇ ਗਹੇ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਦੋਂ ਇਹ ਬਾਹਮਣਾਂ ਦੀ ਰੀਤ ਸਿੱਖ ਪੈ ਜਾਣਗੇ ਮੈਂ ਨਹੀਂ ਪ੍ਰਤੀਤ ਇਹਨਾਂ ਦੀ ਕਰਨੀ ਭਾਈ ਸਾਹਿਬ ਜੀ ਉਹ ਲਫ਼ਜ਼ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਤਰਿਆ ਹੈ ਉਹਦਾ ਦੀਵਾਨ ਜਿਹੜਾ ਸਾਹਮਣੇ ਦੇਖ ਰਿਹਾ ਸੀ ਇਸ ਕਤਲ ਨੂੰ ਔਰ ਸਾਰਾ ਉਹ ਜੇ ਨਜ਼ਾਰਾ ਇੰਨੀ ਭਾਰੀ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਦਾ ਐਸਾ ਕਤਲ ਸੀ ਸਾਰੇ ਜਿੱਥੇ ਜਿੱਥੇ ਖਬਰ ਗਈ ਮਧਾਣੀਆਂ 'ਚ ਚਾਚੀਆਂ 'ਚ ਮਧਾਣੀਆਂ ਫੜੀਆਂ ਹੋ ਗਈਆਂ ਲੋਕਾਂ ਕੋਲ ਪੱਠੇ ਕੁਦਰ ਕਰ ਲਿਆ ਉੱਥੇ ਖੜੇ ਹੋ ਗਏ ਸਾਰੀ ਦੁਨੀਆਂ ਦੇ ਕੰਮ ਖੜੇ ਗਏ ਵੀ ਹੈ ਤੇਗ ਬਹਾਦਰ ਸਾਹਿਬ ਦੇ ਕਤਲ ਹੋ ਗਏ ਔਰ ਉਹ ਜਿਹੜਾ ਦੀਵਾਨ ਦੇਖ ਰਿਹਾ ਸੀ ਉਹਦੀ ਡਾਇਰੀ ਗੰਗਾ ਸਿੰਘ ਹਿਸਟੋਰੀਅਨ ਨਾਲ ਗੰਡਾ ਸਿੰਘ ਹਿਸਟੋਰੀਅਨ ਨਾਲ ਉਹਦੀ ਡਾਇਰੀ 'ਚੋਂ ਕੱਢ ਕੇ ਉਹ ਦੀਵਾਨ ਦੀ ਸਾਰੀ ਸਟੋਰੀ ਲਿਖੀ ਉਰਦੂ 'ਚ ਮੈਂ ਪੜ੍ਹੀ ਉਹ ਸਿੱਖ ਰਿਵਿਊ 'ਚ ਅਜੇ ਵੀ ਮੌਜੂਦ ਹੈ ਉਹ ਜਿਹੜਾ ਦੀਵਾਨ ਸੀ ਉਹ ਨੌਕਰੀ ਛੱਡ ਗਿਆ ਕਹਿੰਦਾ ਮੈਂ ਨਹੀਂ ਹਜੇ ਇੱਥੇ ਦਿੱਲੀ 'ਚ ਰਹਿਣਾ ਉਹ ਅਨੰਦਪੁਰ ਸਾਹਿਬ ਆ ਗਿਆ ਅਨੰਦਪੁਰ ਸਾਹਿਬ ਆਣ ਕੇ ਉਹਨੇ ਫਿਰ ਪੰਜਾਂ ਪਿਆਰਿਆਂ ਕੋਲੋਂ ਮੇਰੇ ਛਕਿਆ ਔਰ ਜਿਸ ਵੇਲੇ ਉਹ ਲਿਆ ਮੈਂ ਛਕਿਆ ਆਪਣੀ ਡਾਇਰੀ 'ਚ ਲਿਖਦਾ ਵੀ ਜਿਹੜੇ ਮਾਂ ਦਸਮ ਪਾਤਸ਼ਾਹ ਸੀ ਉਸ ਵੇਲੇ ਆਪ ਉੱਠ ਕੇ ਕਹਿੰਦੇ ਸੀ ਅਗਰ ਕਿਸੇ ਸਿੱਖ ਨਾਲ ਬ੍ਰਾਹਮਣ ਰੀਤ ਕੀਤੀ ਮੇਰੀ ਖੁਸ਼ੀ ਉਹਦੇ ਵੱਲ ਨਹੀਂ ਹੋਈ ਇੰਨੇ ਇਸ ਖਿਲਾਫ਼ ਸੀ ਸਖ਼ਤ ਤੋਂ ਲਿਖਦਾ ਵੀ ਦਸਮ ਪਾਤਸ਼ਾਹ ਬ੍ਰਾਹਮਣ ਰੀਤਾਂ ਦੇ ਆ ਬ੍ਰਾਹਮਣ ਰੀਤ ਹੀ ਸਾਰੀ ਹੋ ਰਹੀ ਹੈ ਸਾਲਿੰਗ ਰਾਮ ਪਿੱਪ ਪੂਜੇ ਮਨਾ ਹੇ ਬ੍ਰਾਹਮਣਾ ਤੂੰ ਪੱਥਰ ਨੂੰ ਪੂਜ ਰਿਹਾ ਅੱਜ ਕੱਲ੍ਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ 'ਤੇ ਜ਼ੋਰ ਹੈ ਸਾਲਿੰਗ ਰਾਮ ਪਿੱਪ ਪੂਜੇ ਮਨਾ ਫਿਰ ਤੂੰ ਤੂੰ ਕਿਰਤ ਤੂੰ ਕਿਰਤ ਕੀ ਕਰਦਾ? ਤੁਲਸੀ ਮਾਲਾ, ਤੁਲਸੀ ਦੀ ਮਾਲਾ ਔਰ ਸਾਲਗਰਾਮ ਬਾਹਮਣਾ ਤੂੰ ਜਿਹੜਾ ਪੂਜ ਕੇ ਮਨਾਉਣਾ ਹੈ ਔਰ ਸੁਕਰਤ ਦੀ ਤੁਲਸੀ ਦੀ ਮਾਲਾ ਜ਼ਰੂਰ ਰੱਖਦਾ ਫੇਰਦਾ। ਉਹ ਕਹਿੰਦਾ ਇਹ ਕੰਮ ਨਾ ਕਰ, ਅਗਲੇ ਤੱਕ ਆ ਰਹੀ ਹੈ ਬਾਬੇ ਨਾਨਕ ਦੇ ਬੜੇ ਗੂੜੇ ਬੈਨ ਸਾਲਿੰਗ ਰਾਮ ਸੁਕਰੇਤ ਆ ਕੰਮ ਕਰ ਰਾਮ ਨਾਮ ਜਪੇ ਪਰ ਉਹ ਵੀ ਜੇ ਦਇਆ ਕਰ ਫਿਰ ਕੋ ਸਾਲੀ ਗ੍ਰਾਮ ਪੂਜ ਮਨਾ। ਇੰਨੀ ਗ੍ਰੰਥ ਸਾਹਿਬ ਦੀ ਪੂਜਾ ਹੋ ਰਹੀ ਹੈ ਭਾਈ ਸਾਹਿਬ ਜੀ, ਅਸੀਂ ਤੇ ਮੈਂ ਪਿਛਲੀਆਂ ਟੇਪਾਂ 'ਚ ਸਰੀਨ ਕਿਹਾ ਵੀ ਕਿਸੇ ਦਿਨ ਇਹਨਾਂ ਨਾਂ ਗੁਰੂ ਗ੍ਰੰਥ ਸਾਹਿਬ ਦੇ ਨਾਈਲੋਨ ਦੇ ਪੱਤਰੇ ਬਣਾ ਕੇ ਇਹਨਾਂ ਨਾਲ ਨੜਾਉਣਾ ਸ਼ੁਰੂ ਕਰ ਦੇਣਾ ਗੁਰੂ ਗ੍ਰੰਥ ਸਾਹਿਬ। ਇੰਨੀ ਇਹ ਪੂਜਾ ਹੋ ਰਹੀ ਹੈ ਬਾਹਮਣਾ ਠਾਕਰ ਸਾਰਿਆ ਤੂੰ ਆ ਕੰਮ ਕਰ ਕੀ ਰਾਮ ਨਾਮ ਜਪੇ ਯਾਦ ਕਰ ਲਓ। ਅਗਲਾ ਅਸੀਂ ਗਿਆਨ ਇੱਥੋਂ ਗਾਂਹ ਸ਼ੁਰੂ ਕਰਾਂਗੇ ਸਾਲਿੰਗ ਰਾਮ ਬਿਪ ਪੂਜ ਮਨਾ। ਹੁਣ ਜੇ ਬਿਪ ਦਾ ਮਤਲਬ ਨਾ ਲਾਂਗੇ ਕੱਖ ਨਹੀਂ ਸਮਝ ਆਉਣਾ। ਇਸੇ ਕਰਕੇ ਅਗਲਿਆਂ ਮੁਹੱਲਿਆਂ ਨੂੰ ਸ਼ੌਕ ਨਹੀਂ ਸੀ ਗੁਰੂਆਂ ਨੂੰ ਸ਼ਬਦ ਲਿਖਣ ਦਾ ਵੀ ਅਸੀਂ ਵੀ ਗੁਰੂ ਨਾਨਕ ਦੇ ਉਹਨਾਂ ਨੇ ਲਿਖੇ ਅਤੇ ਅਸੀਂ ਵੀ ਗਾਂਹ ਸ਼ਬਦ 'ਤੇ ਸ਼ਬਦ ਲਿਖੀਏ। ਨਹੀਂ, ਗੁਰੂ ਨਾਨਕ ਦੇ ਐਡੇ ਉੱਚੇ ਸੀ ਉਹਨਾਂ ਨੂੰ ਖੋਲ੍ਹਣ ਲਈ ਹੀ ਬਾਕੀ ਮੁਹੱਲਿਆਂ ਅਤੇ ਭਗਤਾਂ ਦੇ ਸ਼ਬਦ ਲਾ ਕੇ ਵੀ ਕਿਤੇ ਬਾਬੇ ਦੇ ਵਹਿਣ ਖੁੱਲ੍ਹ ਜਾਣ ਉਹਨਾਂ ਨੂੰ ਕੋਈ। ਹੁਣ ਤਾਂ ਹਮੇ ਮਰੀ ਸੀ, ਗੱਦੀ ਉਹਨੂੰ ਜਾਂਦੀ ਸੀ, ਲੇਕਿਨ ਅਗਲੇ ਗੁਰੂਆਂ ਨੇ ਸ਼ਬਦ ਦਿੱਤੀ ਕਿ ਇਹਨਾਂ ਸ਼ਬਦਾਂ ਨੂੰ ਖੋਲ੍ਹਣ ਲਈ ਹੀ ਗਾਂ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਏ। ਤਦੇ ਅਸੀਂ ਪਹਿਲੇ ਮੁਹੱਲੇ ਦਾ ਸ਼ਬਦ ਗਾਂ ਸ਼ਬਦਾਂ ਨਾਲ ਖੋਲ੍ਹਦੇ ਹਾਂ, ਕਿਉਂਕਿ ਉਹਨਾਂ ਨੂੰ ਸ਼ੌਕ ਨਹੀਂ ਸੀ ਵੀ ਬਾਬੇ ਨਾਨਕ ਦੇ ਉੱਤੋਂ ਦੀ ਗਿਆਨ ਕਰੀਏ। ਨਹੀਂ, ਇਹਨੂੰ ਸਮਝਣਾ ਐਡਾ ਮੁਸ਼ਕਲ। ਜਿਹੜੇ ਮੁਸਲਮਾਨ ਲਿਖਾਰੀ ਸੱਤਾ ਜੀ ਅਤੇ ਬਲਵੰਡਾ ਜੀ ਜਿਹਦੇ ਮੁਤਲਕ ਐਸੀ ਗਲਤ ਕਹਾਣੀ ਉਹਨਾਂ ਦੇ ਮਰਾਸੀਆਂ ਦੇ ਗਏ ਲਿਖੀ ਜਿਹੜੀ ਅਸੀਂ ਗਾਂ ਖਾਲੀ ਸ਼ੁਰੂ ਕਰਾਂਗੇ, ਉਹਦਾ ਹੀ ਹੁਕਮਨਾਮਾ ਪੜ੍ਹਨਾ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕਰਸ਼ੋਂ ਚੁੱਟੀਆਂ ਅਤੇ ਉਹਨਾਂ ਮਰਾਸੀਆਂ ਦੇ ਮੁਤਲਕ ਬਣਾਈਆਂ ਨੇ ਉਹਨੂੰ ਕੋਟ ਪੈ ਗਿਆ ਸੀ। ਐਡੀਆਂ ਵੱਡੀਆਂ ਵਗਿਆ ਹੋ ਰਹੀਆਂ ਜਿਹੜੀਆਂ ਅਸੀਂ ਆ ਆਹ ਮੈਸੇਜ ਪਹੁੰਚਾਉਣੇ ਹੈ ਉਹ ਡਰੋ ਹੈ ਜਿਹਨਾਂ ਦੀ ਬਾਣੀ ਹੈ ਸਾਡੀ। ਇਸ ਕਰਕੇ ਉਹਨਾਂ ਦੇ ਵਿੱਚ ਮਹਾਰਾਜ ਕਹਿੰਦੇ ਆ ਵੀ ਜਿਹੜਾ ਬ੍ਰਹਮਣ ਰੀਤਾਂ ਜਾਂ ਸਾਰਾ ਹੈ ਉਹਨਾਂ ਨੂੰ ਬੰਦ ਕਰੋ ਔਰ ਉਹਨਾਂ ਇਹ ਸੱਤਾ ਬਲਵੰਡੇ ਨੇ ਨਾਇਨ ਕਹੀ ਆ ਉਹ ਚ ਹੱਦੀ ਵੈਣ ਵਿਰ ਕਿਉਂ ਨਾਨਕ ਈਸਰ ਜਗਨਨਾਥ ਉਹ ਚ ਹੱਦੀ ਵੈਣ ਵਿਰ ਕਿਉਂ। ਮੁਸਲਮਾਨ ਲਿਖਾਰੀ ਨੇ ਪੂਜਣ ਜਗ ਐਡਾ ਵੱਡਾ ਉਹਨਾਂ ਨੇ ਗਿਆਨ ਸਾਨੂੰ ਦਿੱਤਾ ਉਸ ਵਾਰ ਦੇ ਵਿੱਚ ਅਤੇ ਉਹ ਕਹਿੰਦੇ ਵੀ ਉਹ ਚ ਹੱਦੀ ਵੈਣ ਆ ਉਹਨਾਂ ਨੂੰ ਖੋਲ੍ਹਣ ਲਈ ਹੀ ਮਹੱਲਿਆਂ ਨਾਲ ਅਤੇ ਬਾਕੀ ਕਬੀਰ ਦੇ ਸ਼ਬਦ ਲਾ ਭਗਤਾਂ ਦੇ ਲਾ ਤਾਂ ਖੋਲ੍ਹੇ ਅਤੇ ਕਿਉਂ ਆ ਅਸੀਂ ਸ਼ਬਦ ਕਹਿ ਰਹੇ ਹਾਂ ਸਾਲਿੰਗ ਰਾਮ ਪਿਪ ਪੂਜ ਮਨਾ ਇਹ ਸੁਕਰੇ ਤੁਲਸੀ ਇੰਨੀ ਮਾਲਾ ਮਨਾ ਕੀਤੀ ਸਾਰੀ ਬਾਣੀ ਦੇ ਵਿੱਚ ਅਸੀਂ ਕੱਢਾਂਗੇ ਉਹ ਮਾਲਾ ਹੁਣ ਸਾਨੂੰ ਫੜਾਈ ਜਾਂਦੀ ਕੋਈ ਉਹਨੇ ਦੀ ਫੜਾਈ ਜਾਂਦਾ ਕੋਈ ਇੰਨੀਆਂ ਠੱਤਰੀਆਂ ਮਾਲਾਂ ਮਾਲਾਂ ਹੀ ਮਾਲਾਂ। ਅਸੀਂ ਤਾਂ ਚੰਗੀ ਤਰ੍ਹਾਂ ਭੋਗ ਪਾਇਆ ਪਿਛਲੀਆਂ ਟੇਪਾਂ 'ਚ ਹੁਣ ਨਵੇਂ ਤਰੀਕੇ ਨਾਲ ਚੌਲ ਦਾ ਸੁਹਾਗਾ ਫੇਰਾਂਗੇ ਇਹਨਾਂ ਦੇ ਵੀ ਮਾਲਾ ਅਤੇ ਰਿਜੈਕਟਡ ਹੈ ਸੁਕ੍ਰਿਤ ਮਾ ਕੀ ਕਰ ਰਾਮ ਨਾਮ ਜਪੈ ਨਾਨਕ ਕਿਉਂ ਨਾ ਜਿਹੜਾ ਸ਼ਬਦ ਲਿਖਦਾ ਉਹ ਕਰ ਰਿਹਾ ਹੋਊਗਾ ਕਹਿੰਦਾ ਮੈਂ ਤਾਂ ਲੱਗਾ ਹੀ ਰਹਿੰਦਾ ਇਸ ਕੰਮ ਨੂੰ ਕਿਹਨੂੰ ਰਾਮ ਨਾਮ ਜਪੇ ਬੇਰਬਾਨ
ਆਖੇ ਸ਼ਬਦ ਪਾਖੇ ਹਰ ਦਿਓਰਤ ਦਿਨ ਰਾਤ ਇੱਕ ਆਖੇ ਆਖੇ ਸ਼ਬਦ ਪਾਖੇ ਹਰ ਦਿਓਰਤ ਦਿਨ ਰਾਤ ਇਹ ਹਰ ਦਿਓਰਤ ਦਿਨ ਰਾਤ ਹਰ ਦਿਓਰਤ ਦਿਨ ਰਾਤ
ਜਨਮ ਮਰਨ ਕੀ ਟੇਕ ਮੁਖ ਜਲ ਸਦਾ ਸੁਖੀ ਸਦਾ